हर जप जाप जपो जाप माली हरे
सिर्फ बाणी च गुरु बाबा कहा है किसी महल्ले नूं ये दर्दा नहीं दिता इस बाणी च सिर्फ गुरु बाबा नानक शब्द अखुट बाबा नानका बाबा दा जद खिताब दिता है जे बाबे दा लफज वरत्या सारी बाणी च ते ओ गुरु बाबे लई वरत्या सिर्फ गुरु नानक ने ओदी वडियाई है अज उन्हां दे मुखारबिंद तों जिहड़े शब्द निकले और ये शब्द की है शब्द उन्हां दी आटोबायोग्राफी है गुरुआं दी जिहड़े सिक्केबंद शब्द साडे ज्ञान च ने जिन्हां नूं कोई बदल नहीं सकदा और एडिशन आल्टरेशन नहीं इहदी कर सकदा उह गुरुआं दी आटोबायोग्राफी है जन्म साखियां सूरज प्रकाश कहानियां झूठ दे पलंदे है गुरु इदां दे नहीं सी जिद्दां दे सानूं दस्सिया जा रहा है बाबा नानक दा जीवन की सी जिद्दां दा शब्द लिखदे ने उदां दा उहदा जीवन सी ਉਹ ਕਹਿੰਦਾ ਮੈਂ ਸੜ ਜਾਵਾਂਗਾ ਨਾਮ ਤੋਂ ਬਗੈਰ ਇਸ ਕਰਕੇ ਮੈਂ ਜਪ ਕਰਦਾ ਹਾਂ ਔਰ ਮੇਰੀ ਜਪ ਮਾਲੀ ਮੈਂ ਮਾਲਾ ਨਹੀਂ ਫੜਦਾ ਜਿਹੜਾ ਜਪਣਾ ਹੈ ਮੇਰਾ ਰਸਨਾ ਨਾਲ ਇਹੋ ਮੇਰੀ ਮਾਲਾ ਹੈ ਅਸੀਂ ਇਹਦੀਆਂ ਅਖੀ ਕਈ ਬੈਠਕਾਂ ਕੱਢ ਕੇ ਸੰਤ ਕੌਣ ਨੇ ਇੱਥੇ ਇਕੱਲਾ ਸਾਧ ਹੈ ਉਹਦੀ ਸੰਗਤ ਕਿਹੜੀ ਹੈ ਕੀਰਤ ਕੀ ਕੀਰਤਨ ਹੈ ਕਿ ਜਾਂ ਕੋਈ ਹੋਰ ਚੀਜ਼ ਹੈ ਔਰ ਗੁਰਮੁਖੇ ਦਾ ਮਤਲਬ ਕੀ ਹੈ ਗੁਰਮੁਖ ਨੌਨ ਨਹੀਂ ਹੈ ਗੁਰਮੁਖੇ ਸਿਸਟਮ ਹੈ ਗੁਰਮੁਖੇ ਆਏਗਾ ਵੀ ਇਸ ਤਰੀਕੇ ਨਾਲ ਤੋਂ ਔਰ ਇਹ ਸਾਰੇ ਜਿੰਨੇ ਵੀ ਇਸ ਸ਼ਬਦ 'ਚ ਮੁਸ਼ਕਲ ਸਾਡੇ ਨੂੰ ਸਮਝ ਨਹੀਂ ਆਉਂਦੇ ਅਸੀਂ ਸ਼ਬਦਾਂ ਨੂੰ ਸ਼ਬਦਾਂ ਰਾਹੀਂ ਆਪਣੀਆਂ ਚਤੁਰਾਈਆਂ ਛੱਡ ਕੇ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹ ਕੇ ਸਿੱਧ ਕੀਤਾ ਹੈ ਵੀ ਜਿਹੜਾ ਬਾਬਾ ਇਹ ਗੱਲ ਕਹਿ ਰਿਹਾ ਹੈ ਗੁਰੂ ਬਾਬਾ ਉਹ ਕਹਿ ਰਿਹਾ ਹੈ ਵੀ ਨਾਮ ਜਪਣ ਦਾ ਤੂੰ ਇਹ ਨਾ ਸਮਝ ਵੀ ਤੈਨੂੰ ਕੁਛ ਅੰਦਰ ਪ੍ਰਾਪਤੀ ਆ ਤੇਰਾ ਕੋਈ ਵੱਡਾ ਸਭ ਤੋਂ ਫਾਇਦਾ ਇਹ ਹੈ ਵੀ ਜਿਹੜਾ ਤੂੰ ਨਾਮ ਜਪੇਗਾ ਉਹ ਤੇਰਾ ਕ੍ਰੈਡਿਟ ਕਾਰਡ ਬਣ ਰਿਹਾ ਹੈ ਤੈਨੂੰ ਹੋਰ ਕੁਛ ਮਿਲੇ ਨਾ ਮਿਲੇ लेकिन वह अंत वेले साई होना। इसे करके बाणी की तुक आउंदी है एना एना जी ला के नाम जप ही तेरा एक क्रैडिट बढ़ रहा है। इस मुल्क च क्रैडिट कार्ड खराब हो जाए की हालत होंदी है बंदे की। ऐदां ही दरगाह का क्रैडिट है, जिन्ना जप लोगे प्रभ का लिया किसी का एक तिल ना गवाए तो फिर गलती कर सकते क्रैडिट कार्डा च। प्रभ महाराज अकाल पुरख एडा ओदा इंसाफ है, प्रभ का लिया किसी का एक तिल ना गवाए, एक बारी भी नाम जप लिया मूह नाल थाए पैंदा है और अगे छुडाउंदा है। इसे करके नाम दे मतलब होर ने कोई चीज उथे जा सकती ना, किसी चीज का क्रैडिट बनता, जिन्हें मर्जी पाठ कर लो जो कर लो वह इसे कर ली करीदा भी जो इन्होंने पाठा च लिखिया वह लिखिया है भी अंत वेले जिन्हें छुडाउना है वह जिन्ना तू नाम जपया है उन्हें छुडाउना है। और जो नाम कैसी चीज है, सो ऐसा कर नाम जपिए मन मेरे, सो ऐसा कर नाम जपिए मन मेरे। सारी बाणी चाहिए क्यों शब्द है एक बारी लिख देंदे नाम जपो जी। इसी करके है भी एडा मुश्किल कम है, जिन चिकर असी नाम जपन की वैल्यू नहीं पावांगे असी जप नहीं सका। जद ओदी वैल्यू पता लग जो भी जपना जो बहुत वड्डी चीज है और ओदे आहा फायदे है। सो ऐसा करे नाम जपिए मन मेरे, सो ऐसा करे नाम जपिए मन मेरे, जो अंति अवसरे ले छड़ाए। एक कोई फेद बड़ा आहोई कम की एडी वी गल है, जे बाणी की इनी लाइन ही बड़ी है जे कि चुभ जाए और ओ मुताबक असी बाणी के मुताबक काम करिए कि इतने लिखिया भी ताडे नाल पाठ जाणगे जो असी सिखी च कर रहे हैं साडे नाल की जाएगा। सो ऐसा हरे ना असी संगत अगे सारी संगत अगे बेनती करते हैं करो जो कुछ सिखी च कर रहे हो प्यार ना कर रहे हो बड़ा क्या ज्ञान लैण की कोशिश करो, वैल्यू पाओ मानस जन्म दी और इस नाम जपण दी केड़ी चीज थाए पैंदी है। ए नहीं भी असी काम करने नहीं पर ग्रेडिंग करो इन्हां चीजां दी, दर्जा दिओ भी केड़ी चीज जड़ी वधिया तो वधिया असी करके जाइए ताकि साडा जन्म सफल हो जाए। तुम्हारा जैस नाम दी वैल्यू आ दे रहे है। सो ऐसा हरे नाम और ऐसी पंजाब दी खिता धरती साडी पंजाब दी असी डंके दी चोट ना कहने भी पूर्ण ब्रह्म ज्ञान है दुनिया का, लेटेस्ट है ग्रेटेस्ट है। इथों बाद ना ज्ञान दी लोड़ है ना, पहला एहो जिहा ज्ञान कोई शब्द आए सी किसी युग का तुसी शब्द नहीं लभ सकोगे। सतयुग त्रैता द्वापर किसी पिछले युग च कोई शब्द नहीं आया किसी भगत नूं भी, शब्द आए है इस कलयुग च आए है। और सब तो ज्यादा शब्द जिन्ने भगतां दे जिन्ने इंडिया च भी है जिन्ने वह पंजाब की धरती दे उत्ते गुरमुखी लिपि च गुरुआ ने सानू पंडा सीधी साधी बोली च समझाता, नहीं तो अड़ियाड़ा मुश्किल ज्ञान सी भी संस्कृत दे सलोक नहीं समझ आ सकते किसी नूं, ज्ञान वह बड़ा वड्डा, वेदां दा कोई ज्ञान नहीं समझ सकता उहदा कोई मुल नहीं पा। लेकिन साडा जिहड़ा ज्ञान है इहनूं इक हल वाहुंदा पिंड दा काम करदा हट्टी ते बैठा सारा ये ज्ञान ऐसा साडी गुरमुखी लिपि और मां बोली च और असी इसे करके और सारियां बोलियां नूं जफी पाई है परशियन उर्दू जिन्ने लफज पोठोवार जिहड़ियां बोलियां किसे ना हेठ नहीं है सारियां नूं ये यूनिवर्सल ज्ञान है इंटरनेशनल ज्ञान है सारे ग्लोबल दा भला मंगदा है। इस करके कोई इहदे विच ऐसी चीज नहीं है भी जिहड़ी वक्खरी करे मैनकाइंड नूं, लेकिन इहदे च ज्ञान यह है और इस सब तू वड्डी गल की है वह है नाम की गल। इस करके इसी करके असी कहने भी साडी बाणी कोई पछतो विच नहीं है जिहड़ी समझ नहीं आ सकती। साडे सिखां नूं साडे सारियां नूं एडी सौखी बोली पंजाब च दित्ती है पछतो च है वह नहीं है, ये सीधी जी आ देखो हुण बाणी असी पढ़ांगे सीधी ऐन समझ आएगी। सो ऐसा हर नाम जपिए मन मेरे, सो ऐसा हर नाम जपिए मन मेरे, जो अंति अवसरे ले छड़ाए, जो अंति अवसरे ले छड़ाए। ਤੇ ਆਈਏ ਮਨ ਮੇਰ ਜੋ ਸਭ ਨਾ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਤੇ ਆਈਏ ਮਨ ਮੇਰੇ ਸਭ ਨਾ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮਨ ਕੀ ਕ੍ਰਿਸ਼ਨਾ ਸਭ ਭੁੱਖ ਜੁਆਏ ਜੋ ਮਨ ਕੀ ਕ੍ਰਿਸ਼ਨਾ ਸਭ ਭੁੱਖ ਜੁਆਏ ਸੋ ਗੁਰਮੁਖੇ ਨਾਮ ਸੋ ਗੁਰਮੁਖੇ ਨਾਮ ਜਪਿਆ ਵੱਡ ਭਾਗੀ ਜਿਨ ਨਿੰਦਕ ਦੁਸ਼ਟ ਸਭ ਪੈਰੀ ਗੁਰਮੁਖੇ ਨਾਮ ਜਪਿਆ ਵੱਡ ਭਾਗੀ ਜਿਨ ਨਿੰਦਕ ਦੁਸ਼ਟ ਸਭ ਪੈਰੀ ਨਾਨਕ ਨਾਮ ਆਰਾਧ ਨਾਨਕ ਨਾਮ ਆਰਾਧ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਜ਼ਿੰਦਗੀ ਦਾ ਇੱਕ ਐਸਾ ਮੋੜ ਹੈ ਜਿਹੜਾ ਮੈਂ ਆਪਣੇ ਸਾਥੀਆਂ ਔਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਮੈਂ ਕਿੱਦਾਂ ਮੁੜਿਆ ਇਸ ਰਾਸਤੇ 'ਤੇ ਹੱਡ ਵੀ ਤੀ ਐਸੀ ਹੈ ਵੀ ਜਿਹੜਾ ਕੋਈ ਸੱਜਣ ਮਿਲ ਜਾਂਦਾ ਐਸਾ ਉਹਨਾਂ ਨੇ ਮੈਨੂੰ ਕਿਹਾ ਮਹਿੰਦਰ ਸਿੰਘ ਕੀਰਤਨ ਹੀ ਕਰੀ ਜਾਏਗਾ 50 ਸਾਲ ਹੋਵੇ ਤੈਨੂੰ ਕੀਰਤਨ ਕਰਦੇ ਨੂੰ ਸਟੇਜਾਂ 'ਤੇ ਸਾਰਾ ਗਾਈ ਜਾਏਗਾ ਇੱਕ ਲਫ਼ਜ਼ ਉਹਨਾਂ ਨੂੰ ਕਿਹਾ ਜਿਹੜਾ ਮੈਨੂੰ ਇਸ ਦੁੱਖ 'ਚੋਂ ਲੱਭ ਰਿਹਾ ਹੈ ਉਹ ਕਹਿੰਦੇ ਨਾਮ ਐਟਮ ਬੰਬ ਹੈ ਐਟਮ ਬੰਬ ਉਹਨੂੰ ਫੜ ਨਾਮ ਐਟਮ ਬੰਬ ਹੈ ਉਸ ਵੇਲੇ ਬੜਾ ਸੀ ਰੌਲਾ ਕਹਿੰਦਾ ਨਾਮ ਐਟਮ ਬੰਬ ਹੈ ਮੇਰੀਆਂ ਅੱਖਾਂ ਮੈਂ ਕਿਹਾ ਬਾਬਾ ਜੀ ਉਹ ਸਨ ਬਾਬਾ ਸੁਰਜਨ ਸਿੰਘ ਜੀ ਜਿਹੜੇ ਭਾਈ ਰਣਧੀਰ ਸਿੰਘ ਜੀ ਦੇ ਨਾਲ ਜੇਲ੍ਹਾਂ 'ਚ ਰਹੇ ਉਹਨਾਂ ਮੈਨੂੰ ਝੰਜੋੜ ਕੇ ਜਗਾਇਆ ਕਹਿੰਦੇ ਐਟਮ ਬੰਬ ਹੈ ਨਾਮ ਔਰ ਇੱਕ ਗੱਲ ਹੋਰ ਹਾਲੀ ਤੱਕ ਮੈਨੂੰ ਯਾਦ ਆ ਕਹਿੰਦੇ ਸਾਰੀ ਬਾਣੀ ਹੀ ਨਾਮ ਦੀ ਮਹਿਮਾ ਹੈ ਹੋਰ ਕੁਛ ਨਹੀਂ ਹੈ ਬਾਣੀ 'ਚ ਬਾਣੀ ਨਾਮ ਦੀ ਮਹਿਮਾ ਹੈ ਇਸ ਕਰਕੇ ਇਹ ਐਟਮ ਬੰਬ ਹੈ ਤੋ ਆਹ ਤੋਕ ਆਉਂਦੀ ਹੈ ਸੋ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭਨਾ ਇਸੇ ਕਰਕੇ ਖਰੇ ਕਿੰਨੀਆਂ ਕੁ ਬੈਠਕਾਂ ਹੋ ਗਈਆਂ ਅਸੀਂ ਬਾਕੀ ਸਾਰਾ ਕੁਛ ਛੱਡ ਕੇ ਬਾਣੀ ਦੇ ਵਿੱਚੋਂ ਆਹ ਗੱਲ ਅਸੀਂ ਇੰਗਲੈਂਡ ਤੋਂ ਸ਼ੁਰੂ ਕੀਤੀ ਸੀ ਭਈ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਨਾਮ ਕੀ ਕੋਈ ਕਰ ਗੱਲ ਸੁਣਾਵੇ ਹਰ ਨਾਮ ਗੱਲ ਹਰ ਨਾਮ ਅਸੀਂ ਇਹ ਗੱਲ ਦੀ ਨਾਮ ਦੇ ਉੱਤੇ ਇਹਦਾ ਸਭ ਹੈਡ ਬਣਾਇਆ ਵੀ ਨਾਮ ਨੂੰ ਜਪਣਾ ਭੌਂਕਣਾ ਬੋਲਣਾ ਕੂਕਣਾ ਉੱਚਰਨਾ ਆਖਣਾ ਕਈ ਲਫ਼ਜ਼ ਇਸ ਬਾਣੀ 'ਚ 23 ਦੇ ਕਰੀਬ ਆਉਂਦੇ ਹੈ ਜਪਣ ਲਈ ਅਸੀਂ ਉਹ ਸਾਰੇ ਉਹਨਾਂ ਦੀ ਲਿਸਟ ਬਣਾ ਕੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਆਉਂਦਾ ਹੈ ਉਹ ਹੈ ਕਹੋ ਨਾਨਕ ਹਰ ਭਜ ਮਨਾ ਨਾਮ ਦਾ ਕਹਿਣਾ ਸੋ ਕਹੋ ਟਲ ਹੁਣ ਸੇਵੀਓ ਜਿਹੜਾ ਨਾਮ ਦਾ ਕਹਿਣਾ ਸੀ ਅਸੀਂ ਬਾਬੇ ਨਾਨਕ ਦੇ ਪਹਿਲੇ ਸ਼ਬਦ ਤੋਂ ਕਹਿਣਾ ਸ਼ੁਰੂ ਕੀਤਾ ਔਰ ਅੱਜ ਅਸੀਂ ਤਕਰੀਬਨ ਇਸ ਦੇ ਐਂਡ ਤੱਕ ਪਹੁੰਚ ਚੁੱਕੇ ਹਾਂ ਜਿੱਥੇ ਵੀ ਬਾਣੀ 'ਚ ਕਹਿਣ ਦਾ ਨਾਮ ਕਹਿਣ ਦਾ ਫਲ ਦੱਸਿਆ ਉਹ ਅਸੀਂ ਕੱਢਿਆ ਤਾਂ ਕਿ ਅਸੀਂ ਨਾਮ ਨੂੰ ਕਿਸ ਤਰ੍ਹਾਂ ਕਹੀਏ ਉੱਚੀ ਕਹੀਏ ਹੌਲੀ ਕਹੀਏ ਕਹਿਣ ਦਾ ਜਿਹੜਾ ਫਲ ਹੈ ਉਹਦਾ ਅਸੀਂ ਹੁਣ ਐਂਡ 'ਤੇ ਪਹੁੰਚ ਚੁੱਕੇ ਹਾਂ ਔਰ ਅੱਜ ਅਸੀਂ ਉਹ ਮਿਸਾਲ ਦੇਣੀ ਹੈ ਵੀ ਗੁਰੂ ਅੰਗਦ ਸਾਹਿਬ ਜਿਹੜਾ ਕਿ ਪਹਿਲੇ ਸਿੱਖ ਸੀ ਗੁਰੂ ਨਾਨਕ ਦੇ ਉਹਨਾਂ ਨੇ ਕੀ ਉਹਨਾਂ ਨੂੰ ਕਿਹਾ ਸੀ ਔਰ ਉਹ ਕੀ ਕਰਦਾ ਸੀ ਗੁਰੂ ਅੰਗਦ, ਜਿਨ੍ਹਾਂ ਦੀ ਬਾਬਤ ਹਿਸਟਰੀ ਉਹ ਸੱਚੀ ਹੈ, ਜਿਹੜੀ ਸਾਡੀ ਬਾਣੀ ਦੇ ਸ਼ਬਦ ਹੋਣ ਜਾਂ ਬਾਣੀ 'ਚ ਹੋਵੇ, ਉਹ ਮੁਸਲਮਾਨ ਲਿਖਾਰੀ ਸੱਤਾ ਜੀ ਅਤੇ ਬਲਵੰਡਾ ਜੀ, ਉਹ ਕੀ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਨੇ ਕੀ ਸਮਝਾਇਆ ਸੀ ਵੀ ਤੂੰ ਕੀ ਕਰਨਾ ਹੈ ਔਰ ਉਹਦਾ ਕੀ ਫਾਇਦਾ ਹੈ, ਉਹ ਅਸੀਂ ਉਹਦੀ ਵਾਰ ਔਰ ਉਹ ਮੁਸਲਮਾਨ ਲਿਖਾਰੀ ਔਰ ਉਹਨਾਂ ਦੇ ਵਿੱਚ ਮੁਸਲਮਾਨ ਜ਼ਿਆਦਾ ਪੈਰੋਕਾਰ ਸੀ ਗੁਰੂ ਨਾਨਕ ਦੇ, ਪਰ ਇੱਕ ਬਾਬਾ ਲਹਿਣਾ ਉੱਠਿਆ ਨੌਜਵਾਨ ਮੁੰਡਾ ਜਿਹਨੇ ਬਾਬੇ ਨੂੰ ਸਮਝਿਆ, ਔਰ ਉਹਦੀ ਅਸੀਂ ਜਿਹੜੀ ਬਾਇਓਗ੍ਰਾਫੀ ਹੈ ਇਹ ਜਿਹੜੇ ਕਹਾਣੀ ਲਿਖ ਰਹੇ ਨੇ ਸੱਤਾ ਜੀ ਅਤੇ ਬਲਵੰਡਾ ਜੀ ਆਪਣੀ ਬਾਣੀ 'ਚ, ਉਹ ਅਸੀਂ ਅੱਜ ਪੜ੍ਹਨੀ ਹੈ ਔਰ ਕਹਿਣ 'ਤੇ ਐਂਡ ਕਰਨਾ ਹੈ ਵੀ ਭਾਈ ਜਿਹੜਾ ਨਾਮ ਦਾ ਕਹਿਣਾ ਹੈ ਐਡਾ ਪ੍ਰਵਾਨ ਹੈ, ਪਰ ਪਹਿਲਾਂ ਅਸੀਂ ਬਾਬੇ ਨਾਨਕ ਤੋਂ ਕਹਿਣਾ, ਅਸੀਂ ਇੱਥੋਂ ਆਹ ਸ਼ਬਦ ਸ਼ੁਰੂ ਕੀਤਾ ਸੀ ਉਹਦੀ ਸਿਰਫ ਰਹਾਓ ਦੀ ਤੁੱਕ, ਔਰ ਉਤਲੇ ਬੜੇ ਬੜੇ ਬ੍ਰਹਮਾ ਦੇਵੀ ਅਤੇ ਸਿੱਧ ਦੀਆਂ ਜਿਹੜੀਆਂ ਮਹਾਰਾਜ ਨੇ ਖਲਾਂ ਲਾਈਆਂ ਉਸ ਵੇਲੇ ਉਸ ਸ਼ਬਦ ਦੇ ਵਿੱਚ ਵੀ ਤੁਸੀਂ ਕੀ ਕਰ ਰਹੇ ਹੋ, ਇਹ ਜਿਹੜੇ ਵੱਡੇ ਦੇਵਤੇ ਹੋ ਪਰ ਨਾਮ ਨੂੰ ਤਾਂ ਤੁਸੀਂ ਕਿਹਾ ਨਹੀਂ, ਔਰ ਉਹਨਾਂ ਨੂੰ ਸਤਿਕਾਰ ਦੇ ਨਾਲ ਬਾਣੀ 'ਚ ਬਾਬਾ ਜਿੱਥੇ ਰਹਾਓ 'ਚ ਆ ਜਾਵੇ ਉਹ ਬਾਬਾ ਬੜੇ ਬੜੇ ਬ੍ਰਹਮ ਬੇਤਿਆਂ ਲਈ ਸ਼ਬਦ ਹੁੰਦਾ, ਉਹ ਸਾਡਿਆਂ ਲਈ ਨਹੀਂ, ਸਾਡਿਆਂ ਲਈ ਹੋਰ ਕਿਸਮ ਦੇ ਲਫ਼ਜ਼ ਹੈ ਭਾਈ ਰੇ, ਹੋਰ ਕਈ ਸ਼ਬਦ ਆਉਣਗੇ, ਲੇਕਿਨ ਜਿਹੜਾ ਬਾਬਾ ਲਫ਼ਜ਼ ਬਾਣੀ 'ਚ ਆ ਜਾਏ ਰਹਾਓ ਦੀ ਤੁੱਕ, ਉਹ ਬੜੇ ਬੜੇ ਬ੍ਰਹਮ ਬੇਤਿਆਂ ਲਈ ਸ਼ਬਦ ਆ, ਔਰ ਬ੍ਰਹਮਾ ਇਹ ਜਿਹੜੇ ਸਾਰੇ ਸੀ ਜਿੰਨੇ ਬੜੇ ਬੜੇ ਇਹਨਾਂ ਦੀ ਮਹਾਰਾਜ ਰਹਾਓ ਦੀ ਤੁੱਕ 'ਚ ਕਹਿੰਦੇ ਹੋ, ਤੁਸੀਂ ਹੋਰ ਤੁਹਾਡੇ ਜਿੰਨਾ ਗਿਆਨ ਵੇਦ ਲਿਖੇ ਸਭ ਕੁਛ ਦੇਵੀ ਹੋ ਔਰ ਸਿੱਧੋ, ਤੁਸੀਂ ਕੀ ਕੀਤਾ, ਤੁਸੀਂ ਆਹ ਜਿਹੜਾ ਭੇਦ ਸੀ ਰੱਬ ਦਾ ਕਹਿਣ ਦਾ ਨਾਮ ਦਾ, ਇਹ ਤਾਂ ਤੁਸੀਂ ਫੜਿਆ ਨਹੀਂ, ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ ਆ ਦੇਖ ਕਹਿਣ ਦੇ ਫਾਇਦੇ ਦੁਸ਼ਮਣ ਦੁੱਖ ਨਾ ਆਵੇ ਨੇੜੇ 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 ਰਹਾਓ ਆਉਣ ਲੱਗਾ ਹੈ ਔਰ ਸਾਰੀ ਬਾਣੀ 'ਚ ਇੱਕੋ ਵਾਰੀ ਹਰ ਮਤ ਆਇਆ, ਗੁਰਮਤ ਆਏਗਾ, ਮਨਮਤ ਆਏਗਾ, ਦੁਰਮਤ ਆਏਗਾ, ਹਰ ਰੱਬ ਦੀ ਕੀ ਮਤ ਹੈ? ਅੱਗੇ ਗੁਰੂ ਨਾਨਕ ਇਹਨਾਂ ਬਾਬਿਆਂ ਨੂੰ ਦੱਸਣ ਲੱਗਾ, ਉਹ ਰੱਬ ਦੀ ਆ ਮਤ ਤਾਂ ਤੁਸੀਂ ਸਾਂਭੀ ਨਹੀਂ, ਉਹ ਮਤ ਕੀ ਸੀ? ਬਾਬਾ ਅਖੀਰ 'ਤੇ ਰਾਹੁਲ ਆਉਂਦਾ, ਹਰ ਮਤ ਤੇ ਪਾਵੇ ਉਹਨਾਂ ਵੇਦ ਲਿਖੇ ਸਿੱਧ ਜੋਗੀਆਂ ਬੜੇ ਬੜੇ ਭਾਰੇ ਸਪਿਰਚੁਅਲਿਸਟ ਲੋਕ ਸੀ, ਲੇਕਿਨ ਬਾਬਾ ਇੱਕ ਗੱਲ ਸਮਝਾ ਰਿਹਾ ਵੀ ਜਿਹੜੇ ਜਿਸ ਤੁਸੀਂ ਰੱਬ ਦੇ ਦਰਸ਼ਨ ਕਰਨ ਲਈ ਸਾਰਾ ਕੁਛ ਕਰ ਰਹੇ ਹੋ, ਵੀ ਰੱਬ ਅਕਾਲ ਪੁਰਖ ਐਡੀ ਵੱਡੀ ਉਹਨਾਂ ਨੇ ਤਾਕਤ ਲੱਭ ਲਈ ਸੀ ਗਿਆਨ ਨਾਲ ਵੀ ਕੋਈ ਚੀਜ਼ ਹੈ ਭਗਵਾਨ ਔਰ ਪਰਮੇਸ਼ਰ, ਪਰ ਉਹਨੂੰ ਲੱਭਣ ਦਾ ਤਰੀਕਾ ਨਹੀਂ ਸੀ ਪਤਾ। ਬਾਬਾ ਇਹ ਸ਼ਬਦ ਕਹਿੰਦਾ, ਆਹ ਦੇਖੋ ਉਹਦੀ ਮਤ ਕੀ ਹੈ, ਉਹਨੂੰ ਜੇ ਮਿਲਿਆ ਜਾ ਸਕਦਾ ਹੈ ਜਿਸ ਕਾਰਨ ਤੁਸੀਂ ਇੰਨੇ ਵੱਡੇ ਦੁੱਖ ਆ ਵੇਦ ਐਡੇ ਐਡੇ ਵੱਡੇ ਉਹ ਵੀ ਉਹਦੀ ਮਤ ਨਾ ਭੇਜੇ, ਤੁਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦੇ, ਜਨ ਚੱਕਰ ਆ ਰੱਬ ਦੀ ਮਤ ਨਹੀਂ ਲੈਨੇ।
ਹਰ ਮਤ ਪਾਵੇ ਕੋਈ, ਹਰ ਮਤ ਪਾਵੇ ਕੋਈ
ਰਹਾਉ, ਉਹ ਮਤ ਕੀ ਹੈ?
ਬਾਬਾ ਮਨੇ ਸਾਚਾ
ਬੜਾ ਸੌਖਾ ਰਸਤਾ ਬਾਬੇ ਨੇ ਦੱਸਿਆ, ਨਾਨਕ ਪਾਦਰ ਪੱਧਰੋ ਬੜਾ ਸਾਫ ਸਿੱਧਾ ਰਸਤਾ ਹੈ। ਉਹ ਕਹਿੰਦਾ ਸੱਚ ਨੂੰ ਨਾਮ ਨੂੰ ਕਹਿ ਔਰ ਮਨ ਲਾ ਕੇ ਕਹਿ, ਫਾਹਾ ਨਾ ਵੱਢ ਨਾ ਬੱਧਾ ਚੱਟੀ ਪਰ ਪਿਆਰ ਨਾ ਉਹਦਾ ਨਾਮ ਜਪ, ਔਰ ਇਹ ਹੈ ਰੱਬ ਦੀ ਮਤ, ਜਿਉਂ ਜਿਉਂ ਤੂੰ ਜਪੇਗਾ ਇਹ ਤੇਰੇ 'ਚ ਅੰਦਰ ਤੂੰ ਸਮਾਉਂਦੀ ਜਾਓਗੇ ਨਾਮ, ਔਰ ਜਦੋਂ ਤੂੰ ਉਹਦੇ ਅੰਦਰ ਸਮਾ ਗਿਆ ਤਾਂ ਤੂੰ ਜਾ ਕੇ ਮੁਕਤ ਵੀ ਹੋ ਜਾਏਗਾ। ਪਰ ਪਹਿਲਾਂ ਕਹਿਣ ਦੇ ਦੇਖ ਕਿੰਨੇ ਫੈਲੇ ਆ ਵੀ
ਦੁਸ਼ਮਣ ਦੁੱਖ,
ਸਾਰੇ ਮੱਤ ਇਹਨਾਂ ਦੇਵਤਿਆਂ ਨੇ ਨੀ ਪਾਈ।
ਹਰ ਮੱਤੇ ਪਾਵੇ ਕੋਈ ਇਹ ਬਾਬਾ
ਆ ਮੱਤ ਆਈ ਹੈ
ਮੰਨੇ ਸਾਚਾ
ਕਰੇਗਾ ਉਦੋਂ ਪਹਿਲਾਂ ਤੈਨੂੰ ਬੜੇ ਫਾਇਦੇ ਆ ਇਹਦੇ ਜਮਨੀ ਤੈਨੂੰ ਪੈਣਗੇ ਹੋਰ ਤੇਰਾ ਬੜਾ ਸਵਾਰਿਆ ਜਾਊ ਪਰ ਤੂੰ ਤਰੇਗਾ ਉਦੋਂ ਜਦੋਂ ਤੇਰੇ ਅੰਦਰ ਹੋ ਜੂਗਾ ਅੰਦਰ ਆ ਜਾਏਗਾ ਤਰੀਏ
ਸਾਚਾ ਹੋਈ
ਤਰੇਗਾ ਉਦੋਂ ਜਦ ਤੇਰੇ ਅੰਦਰ ਹੋ ਜਾਏਗਾ
ਤਰੀਏ ਸਾਚਾ ਹੋਈ ਤਰੀਏ ਸਾਚਾ ਹੋਈ ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਬਾ
ਦੁਸ਼ਮਣ ਦੁੱਖ ਨਾ ਆਵੇ ਨੇੜੇ
ਦੁਸ਼ਮਣ ਦੁੱਖ ਨਾ ਆਵੇ ਨੇੜੇ
ਹਰੇ ਮੱਤੇ
ਪਾਵੇ ਕੋਈ
ਏ ਹਰੇ ਮੱਤੇ
ਪਾਵੇ ਕੋਈ
ਰਹੋ ਇਹਨਾਂ ਦੇਵਤਿਆਂ ਨੂੰ ਨਹੀਂ ਆਈ ਪਰ ਉਹ ਪਰਮੇਸ਼ਰ ਨੂੰ ਸਮਝ ਗਏ ਸੀ ਵੇਦਾਂ ਸ਼ਾਸਤਰਾਂ ਚ ਸਾਰੀ ਉਹ ਸਮਝ ਗਏ ਸੀ ਵੀ ਇੱਕ ਨਾਮ ਵਰਗੀ ਚੀਜ਼ ਹੈ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬਿਤਾਲਿਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੇਦਾਂ ਚ ਨਾਮ ਦੀ ਗੱਲ ਹੈ ਪਰ ਜਿੱਦਾਂ ਸਾਡੀ ਸਿੱਖ ਕੌਮ ਸਾਰੀ ਬਾਣੀ ਚ ਨਾਮ ਦੀ ਗੱਲ ਹੈ ਪਰ ਉਹਨਾਂ ਨੇ ਨਾਮ ਦੀ ਗੱਲ ਨਹੀਂ ਸੁਣਨੀ ਏਦਾਂ ਉਹ ਵੀ ਵੇਦਾਂ ਸ਼ਾਸਤਰਾਂ ਜਿਹੜੀ ਐਡੀ ਅਮੋਹਕ ਚੀਜ਼ ਨਾਮ ਵਰਗੀ ਵੀ ਦੱਸੀ ਹੈ ਰਾਮ ਨਾਮ ਉਹਦਾ ਫਲ ਉਹਦੇ ਸਭ ਕੁਛ ਲੇਕਿਨ ਉੱਧਰ ਧਿਆਨ ਨਹੀਂ ਹੈ ਜ਼ਿਆਦਾ ਕਰਮ ਕਾਂਡ ਵੱਲ ਧਿਆਨ ਇਸੇ ਤਰ੍ਹਾਂ ਬ੍ਰਹਮਾ ਜਿਹੜਾ ਅਸੀਂ ਉਹਨੂੰ ਐਡੀ ਵੱਡੀ ਮੱਤ ਆਈ ਗਿਆਨ ਦੀ ਉਹ ਗਿਆਨ ਖੰਡ 'ਚ ਹੀ ਬੈਠਾ ਹਲੇ ਉਹਦੇ ਉੱਤੇ ਸਰਮ ਖੰਡ ਕਰਮ ਖੰਡ ਅਤੇ ਸੱਚ ਖੰਡੇ ਵਸੇ ਨਿਰੰਕਾਰ ਹਲੇ ਉੱਤੇ ਹੋਰ ਚੀਜ਼ਾਂ ਹੈ ਲੇਕਿਨ ਜਿਹੜੇ ਵੱਡੇ ਦੇਵਤੇ ਸੀ ਬ੍ਰਹਮਾ ਇਹ ਵੀ ਰੱਬ ਨੂੰ ਪਾਲਣ ਤੁਰ ਪਏ ਪਰ ਮਹਾਰਾਜ ਕਹਿੰਦੇ ਤੁਹਾਨੂੰ ਮਿਲ ਨਹੀਂ ਸਕਦਾ ਕਿਉਂਕਿ ਤੁਸੀਂ ਆ ਰਹਾ ਉਹਦੀ ਤੱਕ ਦੀ ਮੱਤ ਨਹੀਂ ਸਮਝ ਸਕੇ ਇਸ ਕਰਕੇ ਮਹਾਰਾਜ ਇੱਥੋਂ ਸ਼ਬਦ ਸ਼ੁਰੂ ਕਰਦਾ ਗੁਰੂ ਬਾਬਾ ਨਾਨਕ
ਜੈ ਕਾਰਣ ਵੇਦ ਬ੍ਰਹਮਾ ਉਚਰੈ ਜੈ ਕਾਰਣ ਵੇਦ ਬ੍ਰਹਮਾ ਉਚਰੈ ਸ਼ੰਕਰ ਛੋੜੀ ਮਾਇਆ
ਵੱਡਾ ਸ਼ਿਵ ਜੀ ਮਾਇਆ ਦੁਨੀਆਂ ਛੱਡ ਕੇ ਕੈਲਾਸ਼ ਪਰਬਤ ਬੈਠ ਕੇ ਤਪੱਸਿਆ ਕਰਨ ਪਰ ਉਹਨੂੰ ਇਹ ਮੱਤ ਨਹੀਂ ਸੀ ਉਹ ਆਪਣੀ ਮੱਤ ਨਾਲ ਲੱਭਣਾ ਚਾਹਿਆ ਰੱਬ ਨੂੰ ਬਲਕਿ ਆਪ ਹੀ ਰੱਬ ਬਣ ਗਏ
ਜੈ ਕਾਰਨ ਵੇਦ ਬ੍ਰਹਮਾ ਉਚਰੈ ਸ਼ੰਕਰ ਛੋੜੀ ਮਾਇਆ ਜੈ ਕਾਰਨ ਸਿੱਧ ਭੈ
ਬੜੇ ਸਿੱਧ ਜੋਗੀ ਜੰਗਲਾਂ ਚ ਉਦਾਸ ਹੋ ਕੇ ਚੱਲ ਗਏ ਇਸ ਨੂੰ ਲੱਭਣ ਲਈ
ਜੈ ਕਾਰਣੀ ਸਿੱਧ ਪੈ ਉਦਾਸੀ ਦੇਵੀ ਮਰਮ ਨਾ ਪਾਇਆ
ਦੇਵੀਆਂ ਨੂੰ ਇਸ ਭੇਦ ਦਾ ਨਹੀਂ ਪਤਾ ਬੜੀਆਂ ਬੜੀਆਂ ਦੁਰਗਾ ਬੜੀਆਂ ਬੜੀਆਂ ਪਾਰੀਆਂ ਬੀਬੀਆਂ ਰੇਡੀਆਂ ਉਡੀਆਂ ਸ਼ਕਤੀ ਦੀਆਂ ਮਾਲਕੀਆਂ ਦੇਵੀਆਂ ਪਰ ਦੇਵੀ
ਮਰਮ ਨਾ ਪਾਇਆ।
ਉਹ ਮਰਮ ਕੀ ਸੀ? ਆਈ ਰਹਾਉ ਚ ਸਮਾਉਣਗੀਆਂ ਉਤਲੀਆਂ ਤੁਕਾਂ, ਜਿਹੜੀਆਂ ਰਹਾਉ ਚ ਪਹਿਲੀਆਂ ਹੁੰਦੀਆਂ, ਉਹਨਾਂ ਨੇ ਰਹਾਉ ਦੇ ਭਾਵ ਅਰਥਾਂ ਚ ਜਾ ਕੇ ਸਮਾ ਜਾਣਾ ਹੈ। ਉਹਨਾਂ ਨੂੰ ਮਰਮ ਕਿਹੜਾ ਸੀ? ਰਹਾਉ ਆਪਣੇ ਆਪ ਮੂੰਹੋਂ ਉੱਠੇਗਾ, ਬਾਬਾ
ਮਲੇ ਸਾਚਾ
ਮਹਾਰਾਜ ਕਹਿ ਰਹੇ ਨੇ ਵੀ ਇਹ ਕਹੇਗਾ ਤੇ ਜਮ ਬਪਰਾ ਵੀ ਪਰੇ ਹੋ ਜੂ।
ਕਾਹਾ ਕਰੇ ਬਪਰਾ ਜਮ ਦਰ ਪੈ, ਕਾਹਾ ਕਰੇ ਬਪਰਾ ਜਮ ਦਰ ਪੈ,
ਕਾਹਾ ਕਰੇ
ਬਪਰਾ ਜਮ ਦਰ ਪੈ।
ਗੁਰਮੁਖ ਹਰ ਮਤ ਕੀ ਹੈ?
ਹਰ ਜਪ ਜਪ ਜਪੋ ਜਪ ਮਾਲੀ, ਹਰ ਜਪ ਜਪ ਜਪੋ ਜਪ ਮਾਲੀ।
ਆ ਸ੍ਰੀ ਗੁਰੂ ਨਾਨਕ ਨਾਮ ਜਿਸ ਵੇਲੇ ਪਹਿਲਾ ਸਿੱਖ ਦੀਖਿਅਤ ਕੀਤਾ ਹੈ, ਉਹ ਸੀ ਨੌਜਵਾਨ ਮੁੰਡਾ, ਉਹ ਸੀ ਉਹਨੂੰ ਲਹਿਣਾ ਉਹਦਾ ਨਾਂ ਸੀ, ਔਰ ਉਹਨੂੰ ਅਸੀਂ ਸਤਿਕਾਰ ਨਾਲ ਬਾਬਾ ਲਹਿਣਾ ਜੀ ਕਹਿੰਦੇ ਹਾਂ। ਲੇਕਿਨ ਬਾਬਾ ਕਹਿਣਾ ਨਹੀਂ ਚਾਹੀਦਾ ਉਹਨਾਂ, ਬਾਬਾ ਸਰ ਬਾਣੀ 'ਚ ਗੁਰੂ ਬਾਬੇ ਨਾਨਕ ਨੂੰ ਕਿਹਾ, ਅਸੀਂ ਸਤਿਕਾਰ ਨਾਲ ਕਹਿ ਦਿੰਦੇ ਹਾਂ ਭਾਈ ਉਹਨਾਂ ਨਾਂ ਨਹੀਂ ਲੈਣਾ, ਬਾਬਾ ਲਹਿਣਾ ਜੀ। ਉਹ ਵਾਕਿਆ ਹੀ ਉਹਨਾਂ ਨਾਲ ਇਹ ਮੱਤ ਸਾਂਭੀ, ਔਰ ਬਾਬੇ ਨਾਨਕ ਦੀ ਉਹ ਪੋਥੀ ਪੜ੍ਹਦਾ ਹੋਣਾ ਆ ਸ਼ਬਦ ਵੀ ਇਹ ਕਹਿਣ ਦੇ ਨਾਲ ਦੇਖੋ ਜੰਮ ਵੀ ਪਰਾਂ ਹੋ ਜਾਏਗਾ।
ਕਾਹ ਕਰੇ ਬਪਰਾ ਜੰਮ ਦਰ ਪੈ, ਕਾਹ ਕਰੇ ਬਪਰਾ ਜੰਮ ਦਰ ਪੈ।
ਅੱਗੇ ਆ ਗੁਰਮੁਖੇ ਇਸ ਸਿਸਟਮ 'ਚ ਜੇ ਤੂੰ ਜਪਦਾ ਗਿਆ ਤੇਰੇ ਹਿਰਦੇ 'ਚ ਨਾਮ ਚਲੇ ਜਾਏਗਾ, ਜਿਹੜਾ ਸਾਡਾ ਗੋਲ ਹੈ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਉਹਨਾਂ ਦੀ ਮਾਂ ਨੂੰ ਗਾਲ ਆਉਂਦੀ ਹੈ, ਮਾਂ ਨੂੰ ਗਾਹ ਕਹਿਣਗੇ ਤੂੰ ਨਿੱਜ ਇਹੋ ਜਿਹਾ ਪੁੱਤ ਜੰਮਿਆ ਜਿਹਨੇ ਹਿਰਦੇ ਤੱਕ ਜਪ ਜਪ ਕੇ ਨਾਮ ਨਹੀਂ ਪਹੁੰਚਾਇਆ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿੰਨ ਮਾਤ ਕੀਜੀ ਹਰ ਬਾਂਝਾ, ਤਿੰਨ ਸੁੰਜੀ ਦੇ ਫਿਰੇ ਬਿਨ ਨਾਮੇ, ਉਹ ਖਪੇ ਖਪੇ ਮੋਏ ਕਰਾਂਜਾ। ਇਸ ਕਰਕੇ ਸਾਡਾ ਗੋਲ ਕੀ ਹੈ?
ਗੁਰਮੁਖੇ ਹਿਰਦੇ ਮੁਰਾਰੀ, ਹੇ ਗੁਰਮੁਖ
ਗੁਰਪ੍ਰਸਾਦ ਦੇ ਨਾਲ ਤੇ ਸਾਡੀ ਜਪਣ ਦੀ ਮਿਹਨਤ ਦੇ ਨਾਲ ਇਹ ਅੰਦਰ ਆ ਜਾਂਦਾ ਹੈ। ਅਸੀਂ ਬਾਣੀ ਸਾਰੀ ਦੇ ਵਿੱਚੋਂ ਥੋੜੇ ਜਿਹੇ ਥੰਮ ਰੂਲ ਕੱਢ ਰਹੇ ਹਾਂ ਵੀ ਨਾਮ ਹਿਰਦੇ 'ਚ ਜੇ ਪਹੁੰਚਾਉਣਾ ਹੋਏ ਤੇ ਕੀ ਕਰੇ ਬੰਦਾ। ਗੁਰੂ ਰਾਮਦਾਸ ਸਾਹਿਬ ਇੱਕ ਥਾਂ ਬੜਾ ਲੀਕ ਕਰ ਜਾਂਦੇ ਗਿਆਨ, ਔਰ ਸਿੱਧਾ ਹੀ ਦੱਸ ਜਾਂਦੇ ਵੀ ਮੈਂ ਆਪਣੇ ਹਿਰਦੇ ਦੇ ਵਿੱਚ ਕਿੱਦਾਂ ਨਾਮ ਲੱਗਿਆ। ਮਹਾਰਾਜ ਕਹਿੰਦੇ
ਹਰ ਹਰ ਜਪਨ ਜਪੂ ਦਿਨ ਰਾਤੀ, ਹਰ ਹਰ ਜਪਨ ਜਪੂ ਦਿਨ ਰਾਤੀ।
ਰਾਮਦਾਸ ਸਾਹਿਬ ਕਹਿੰਦੇ ਮੈਂ ਰਾਤ ਦਿਨ ਜਪਦਾ ਗਿਆ, ਕੀ ਹੋਇਆ?
ਹਰ ਹਰ ਜਪਨ ਜਪੂ ਦਿਨ ਰਾਤੀ, ਹਰ ਹਰ ਜਪਨ ਜਪੂ ਦਿਨ ਰਾਤੀ।
ਜਪੇ ਹਰੇ ਹਰੇ ਜਪੇ ਹਰੇ ਹਰੇ ਹਰ ਔਰ ਤਾਰੀ
ਜਪੇ ਹਰੇ ਹਰੇ ਔਰ ਤਾਰੀ
ਮੈਂ ਰਸਨਾ ਨਾਲ ਨਾਮ ਜਪਦਾ ਗਿਆ ਰਸਨਾ ਦਾ ਫੰਕਸ਼ਨ ਹੈ ਐਡੀ ਵੱਡੀ ਇਹਦੇ ਚ ਕੈਰੈਕਟਰਿਸਟਿਕ ਹੈ ਰਸਨਾ ਦੀ ਵੀ ਜੋ ਵੀ ਜੀਵ ਤੇ ਚੀਜ਼ ਆਏਗੀ ਇਹਨੇ ਅੰਦਰ ਘੱਲਣੀ ਹੈ ਰਸਨਾ ਦਾ ਫੰਕਸ਼ਨ ਇਹ ਹੈ ਵੀ ਜੇ ਇਹਦੇ ਨਾਲ ਨਾਮ ਜਪਦਾ ਗਿਆ ਇਹਨੂੰ ਆਪ ਵੀ ਰੰਗੀ ਜਾਣੀ ਹੈ ਆਪ ਵੀ ਸਵਾ ਜਾਣਾ ਲੇਕਿਨ ਇਹਨੇ ਨਾਮ ਦਾ ਠੋਲਾ ਮਾਰ ਕੇ ਤੇਰੇ ਅੰਦਰ ਹਿਰਦੇ ਤੱਕ ਪਹੁੰਚਾ ਦੇਣਾ ਕਿਸੇ ਵੇਲੇ ਇੱਕ ਚੱਕਰ ਲੱਗ ਜਾਣਾ ਹਿਰਦੇ ਦਾ ਔਰ ਤੂੰ ਹੈਰਾਨ ਹੋ ਜਾਣਾ ਪਰ ਜਪਣ ਨਾਲ ਸਭ ਕੁਛ ਔਰ ਉਹਦੇ ਗੁਰ ਪ੍ਰਸਾਦ ਨਾਲ ਜਦੋਂ ਉਹਦੀ ਮਿਹਰ ਹੋਈ ਰਸਨਾ ਨਾਲ ਜਪਦੇ ਜਪਦੇ ਆਹ ਵੀ ਅਵਸਥਾ ਆ ਜਾਣੀ ਹੈ
ਹਰੇ ਹਰੇ ਜਪਣ ਜਪੂ ਦਿਨ ਰਾਤੀ ਹਰੇ ਹਰੇ ਜਪਣ ਜਪੂ ਦਿਨ ਰਾਤੀ
ਜੋ ਗੁਰੂ ਨੇ ਕਿਹਾ ਸੀ ਕਿ ਮੰਤਰ ਜਪਦਾ ਜਾ ਜਪੀ ਚੱਲ ਉਹ ਕਰਦਾ ਜਦੋਂ ਮੈਂ ਕਰਦਾ ਗਿਆ ਗੁਰੂ ਰਾਮਦਾਸ ਸਾਹਿਬ ਕਹਿੰਦੇ
ਹਰੇ ਹਰੇ ਜਪਣ ਜਪੂ ਦਿਨ ਰਾਤੀ ਹਰੇ ਹਰੇ
ਹਰੇ ਔਰ ਤਾਰੀ ਔਰ ਕਹਿੰਦੇ ਹਿਰਦੇ ਨੂੰ ਹਿਰਦੇ ਦੇ ਵਿੱਚ ਮੈਂ ਧਾਰ ਲਿਆ
ਜਪੇ ਹਰੇ 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 ਔਰ ਤਾਰੀ ਜਪੇ ਹਰੇ 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 ਔਰ ਤਾਰੀ
ਉਹ ਕਹਿੰਦੇ ਆ ਜੀ ਵੀ ਇੱਕ ਅਚੰਭਾ ਚੀਜ਼ ਹੋ ਗਈ ਮੇਰੇ ਤੇ ਸਾਰੇ ਰੋਗ ਮਿਟ ਗਏ ਅੰਦਰ ਦੇ ਏਡਾ ਵੱਡਾ ਇਲਾਜ ਵੀ ਜਦੋਂ ਹਿਰਦੇ ਚ ਨਾਮ ਚਲੇ ਜਾਂਦਾ ਉਹਦੇ ਗੇੜੇ ਲੱਗਣ ਲੱਗ ਪੈਂਦੇ ਹੈ ਦੁਨੀਆ ਦਾ ਸਭ ਤੋਂ ਵੱਡਾ ਹੀ ਦਵਾਈ ਬਣ ਗਏ ਮੈਨੂੰ
ਹਰੇ 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 ਔਖਦ ਜੱਗੇ ਪੂਰਾ
ਔਖਦ ਇਲਾਜ ਹੈ ਸਾਰੀਆਂ ਚੀਜ਼ਾਂ ਦਾ ਹੈ ਸਾਰੀਆਂ ਬਿਮਾਰੀਆਂ ਦਾ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਚ ਪਾਇਆ ਵਿੱਚ ਦੋ ਖੜੋਆ ਰੋਗ ਸੋਗ ਸਭ ਮਿਟੇ ਗਏ ਨਿਤ ਨਵਾਂ ਨਰੋਆ
ਹਰੇ ਹਰੇ ਜਪਣ ਜਪੂ ਦਿਨ ਰਾਤੀ ਹਰੇ 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 ਔਖਦ ਜੱਗ ਪੂਰਾ ਹਰੇ 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 ਔਖਦ ਜੱਗੇ ਪੂਰਾ
ਆ ਲਓ ਜਿਸ ਚੀਜ਼ ਨਾਲ ਮੈਂ ਰੱਬ ਨਾਲੋਂ ਵਿਛੜਿਆ ਸੀ ਉਹ ਵੀ ਕੰਧ ਢਾ ਸੀ ਮਹਾਰਾਜ ਜਿਸ ਹਉਮੈ ਨਾਲ ਬੰਦਾ ਰੱਬ ਤੋਂ ਵਿਛੜਿਆ ਕਹਿੰਦਾ ਮੈਂ ਜਪੀ ਗਿਆ
ਜਪੇ ਹਰੇ ਹਰੇ ਹੋਮੇ ਮਾਰੀ ਜਪੇ ਹਰੇ ਹਰੇ ਹੋਮੇ ਮਾਰੀ ਹਰੇ ਹਰ ਜਪੂ ਦਿਨ ਰਾਤੀ ਇਹ ਹਰੇ ਹਰੇ ਜਪਣ ਜਪੂ ਦਿਨ ਰਾਤੀ
ਕਰੇ ਜਗੋਰ
ਫੁਰਮਾਇਆ ਕਰੇ ਜਗੋਰ ਫੁਰਮਾਇਆ
ਲੈਣਾ ਹਰਦਾ ਨਹੀਂ ਸੀ ਪਰ ਕਈ ਵਾਰੀ ਅੱਕ ਜਾਂਦਾ ਬੰਦਾ ਬਾਬੇ ਕੋਲੋਂ ਪੁੱਛਣਾ ਬਾਬਾ ਆਉਂਦਾ ਵੈ ਬਾਣੀ ਮੈਂ ਆਪਣਾ ਗੁਰਪੁਰਸ਼ ਦੇਖਿਆ ਬਾਬਾ ਮੈਨੂੰ ਸਵਾਦ ਤੇ ਆਉਂਦਾ ਨਹੀਂ ਮੈਂ ਕਹੀ ਤੇ ਜਾਂਦਾ ਕਹਿੰਦੇ ਕਹੀ ਚੱਲ ਕਹੀ ਕਹਿੰਦੇ ਬਾਬਾ ਮੈਨੂੰ ਕਹਿੰਦਾ ਤੈਨੂੰ ਮੇਰੀ ਪੋਥੀ ਸਮਝ ਆਉਣ ਲੱਗ ਪਊ ਤੈਨੂੰ ਗਿਆਨ ਆਜੂਗਾ ਗਿਆਨ ਯੋਗ ਹੈ ਲਫ਼ਜ਼ ਸਾਡੀ ਬਾਣੀ 'ਚ ਯੋਗ ਸ਼ਬਦਨ ਗਿਆਨ ਸ਼ਬਦਨ ਯੋਗ ਦਾ ਕੰਮ ਕੀ ਸੀ ਅੜੀ ਯੋਗ ਹੀ ਵੱਡਾ ਵੱਡਾ ਯੋਗ ਹਿੰਦੁਸਤਾਨ 'ਚ ਬੜਾ ਮਸ਼ਹੂਰ ਹੈ ਗਿਆਨ ਆਉਣਾ ਬੰਦੇ ਨੂੰ ਸ਼ੁਰੂ ਹੋਇਆ ਗਿਆਨ ਨੂੰ ਫੜਨਾ ਲੇਕਿਨ ਸਾਡਾ ਸਾਰਾ ਕੁਛ ਸ਼ਬਦ ਜਪਣ ਵਾਲੇ 'ਚੋਂ ਨਿਕਲਣਾ ਹੈ ਤੋ ਯੋਗ ਸ਼ਬਦਨ ਗਿਆਨ ਸ਼ਬਦਨ ਵੇਦ ਸ਼ਬਦਨ ਬ੍ਰਹਮਣੇ ਖੱਤਰੀ ਸ਼ਬਦਨ ਸੂਰ ਸ਼ਬਦਨ ਸ਼ੂਦਰ ਸ਼ਬਦਨ ਪ੍ਰਾਗਤੇ ਸੌਰਵ ਸ਼ਬਦਨ ਏਕ ਸ਼ਬਦੰ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਣ ਦਿਓ ਮੁਹੱਲਾ ਦੂਜਾ ਬਾਬਾ ਲੈਣਾ ਜੀ ਉਹ ਬੋਲ ਰਿਹਾ ਕਹਿੰਦਾ ਮੈਨੂੰ ਗਿਆਨ ਕਿੱਥੋਂ ਆਇਆ ਜਪਣ 'ਚ ਆਇਆ ਸਰਬ ਸ਼ਬਦੰ ਏਕ ਸ਼ਬਦ ਜਿਹਦੇ 'ਚ ਭਿੱਜਣਾ ਸਿੱਖ ਲਿਆ ਕੋਈ ਜੇ ਕੋ ਜਾਣੇ ਪਿਓ ਭਿੱਜਣਾ ਸਿੱਖ ਜਾ ਇਸ ਸ਼ਬਦ ਦੇ ਵਿੱਚ ਔਰ ਆਪ ਬੰਦਾ ਆਪਣੇ ਜ਼ੋਰ ਨਾਲ ਨਹੀਂ ਭਿੱਜਦਾ ਧੁੱਕ ਆਉਂਦੀ ਹੈ ਗੁਰੂ ਅਮਰਦਾਸ ਸਾਹਿਬ ਦੀ ਗੁਰਪ੍ਰਸਾਦੇ ਮੇਰਾ ਮਨ ਭਿੱਜਾ ਇਹਾ ਸੇਵ ਬਣੀ ਜੀ ਉਹਦਾ ਪ੍ਰਸਾਦ ਜਦੋਂ ਮਿਲ ਜਾਂਦਾ ਆਪੇ ਭੇਜ ਜਾਂਦਾ ਮਨ ਇਸ ਕਰਕੇ ਜਿਹੜਾ ਭਿੱਜਣਾ ਹੈ ਇਹ ਸਾਡਾ ਗੋਲ ਹੈ ਪਰਨਾਮ ਜਪਣ 'ਚ ਕਹਿੰਦਾ ਤੈਨੂੰ ਸਾਰਾ ਹੀ ਗਿਆਨ ਆ ਜਾਣਾ ਜਦੋਂ ਤੂੰ ਇਸ ਸ਼ਬਦ ਦੇ ਵਿੱਚ ਭਿੱਜ ਗਿਆ ਤੋ ਜਿਹੜਾ ਗਿਆਨ ਸੀ ਮਹਾਰਾਜ ਕਹਿੰਦੇ ਵੀ ਇਹ ਯੋਗ ਹੈ ਪਰ ਇਹ ਜਿਹੜਾ ਨਾਮ ਜਪਣਾ ਅਲੂਣੀ ਸਿਹੜ ਹੈ ਬੋਲਦਾ ਨੂੰ ਭੁੱਖ ਨਾ ਲੱਗੇ ਉਹਨਾਂ ਦੀ ਖੁਰਲੀ 'ਚ ਖੇੜੇ ਦੀ ਪਾਕਿਸਤਾਨੀ ਲੂਣ ਦੀ ਸਿਰ ਸੁੱਟਦੀ ਹੈ ਔਰ ਫਿਰ ਉਹਨੂੰ ਚੱਟ ਚੱਟ ਕੇ ਉਹਨਾਂ ਨੂੰ ਭੁੱਖ ਲੱਗਦੀ ਪੱਠੇ ਜ਼ਿਆਦਾ ਖਾਂਦੇ ਉਹਨੂੰ ਸਿਲ ਕਿਹਾ ਬਾਬਾ ਲੈਣੇ ਜੀ ਕਹਿੰਦੇ ਹੋਣੇ ਵੀ ਬਾਬਾ ਤੂੰ ਤੇ ਮੋਹਰੇ ਉਹਦੀ ਤੇ ਲੂਣ ਵੀ ਹੈ ਲੂਣ ਦਾ ਸਵਾਦ ਆਉਂਦਾ ਬੋਲਦ ਚੱਟਦੇ ਆ ਤੂੰ ਮੋਹਰੇ ਪੱਥਰ ਸੁੱਟ ਦਿੱਤੇ ਲੂਣੀ ਅਲੂਣੀ ਸਿਲ ਹੈ
ਸਿਲ ਜੋਗ ਅਲੂਣੀ
ਇੱਥੇ ਪਿਛਲਾ ਤੰਦ ਅਸੀਂ ਛੋਹਣਾ ਸ਼ੁਰੂ ਕਰਦੇ ਹਾਂ ਪਿਛਲੀ ਪੂਣੀ ਕੱਤੀ ਆ ਰਹੇ ਹਾਂ ਅਸੀਂ ਕਹਿਣ ਦੇ ਉੱਤੇ ਉਹਦਾ ਅਸੀਂ ਤੰਦ ਕੱਢ ਰਹੇ ਸੀ ਵੀ ਬਾਬਾ ਲੈਣਾ ਕੀ ਕਰਦਾ ਸੀ
ਕਰੇ ਜੈ ਗੁਰਫੁਰ
ਗੁਰੂ ਦੇ ਗੁਰੂ ਨਾਨਕ ਨੇ ਜਿੱਦਾਂ ਉਹਨੂੰ ਕਿਹਾ ਸੀ ਉਹਨੂੰ ਕੀ ਕਿਹਾ ਸੀ ਆਪ ਬਾਬਾ ਲੈਣਾ ਜੀ ਲਿਖਦੇ ਮੈਨੂੰ ਕੰਨ ਦੇ ਵਿੱਚ ਮੰਤਰ ਦੇ ਦਿੱਤਾ ਵੀ ਬੱਚਿਆ ਦੇਖਿਆ ਹੈ ਤੂੰ ਇਹਨੂੰ ਜਪੀ ਚੱਲ
ਦੇਖਿਆ ਆ ਕੇ ਬੁਝਾਇਆ ਦੇਖਿਆ ਆ ਕੇ ਬੁਝਾਇਆ ਸਿਫਤੀ ਸੱਚੇ ਸਮੇਂ ਉਹ ਤਿੰਨ ਕਹੋ ਪਿਆ ਉਪਦੇ
ਮੰਤਰ ਦੇਤਾ ਉਹਨੂੰ ਹੋਰ ਮੰਤਰ ਲੈਣ ਦੀ ਕੀ ਲੋੜ ਹੈ ਮੈਨੂੰ ਦੇਖਿਆ ਆਹ ਕੇ ਬਾਬੇ ਨੇ ਕਹਿ ਦਿੱਤਾ ਸੀ ਕੰਨ ਚ ਵੀ ਜਪੀ ਚੱਲੀ ਇਸ ਕਰਕੇ ਇਹ ਜਿਹੜੀ ਰਸਮ ਕੰਨ ਦੇ ਵਿੱਚ ਜਪਣ ਵਾਲੀ ਹੈ ਇਹ ਹਾਲੇ ਤੱਕ ਨਾਮ ਧਾਰੀਏ ਸਾਂਭ ਹੀ ਆਉਂਦੇ ਆ ਉਹ ਕੰਨ ਚ ਗੁਰਮੰਤਰ ਦਿੰਦੇ ਆ ਪਰ ਦਸਮ ਪਾਤਸ਼ਾਹ ਐਸਾ ਯੁੱਗ ਪੁਰਸ਼ ਉੱਠਿਆ ਜਿਹਨੇ ਰਿਲੀਜਨ ਦੇ ਵਿੱਚ ਗੁਰੂਡਮ ਖਤਮ ਕੀਤੀ ਔਰ ਰਿਲੀਜਨ ਚ ਪਹਿਲੀ ਵਾਰੀ ਡੈਮੋਕਰੇਸੀ ਲਿਆਉਣ ਵਾਲਾ ਉਹ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਆਪ ਗੋਡਿਆਂ ਭਾਰ ਹੋਏ ਕਹਿੰਦੇ ਨਹੀਂ ਅੱਜ ਤੂੰ ਇਕੱਲਾ ਦੇਖਿਆ ਨਹੀਂ ਕੋਈ ਦਏਗਾ ਪੰਜ ਸਿੱਖ ਦੇਣਗੇ ਇਸ ਕਰਕੇ ਪੰਜਾਂ ਦੇ ਹਵਾਲੇ ਕਰਕੇ ਆਪ ਰਸਮ ਚੱਲ ਕੇ ਚੁਣਾਈ ਔਰ ਇਹ ਰਸਮ ਪਹਿਲਾਂ ਨੌ ਮਹੱਲਿਆਂ ਤੱਕ ਕੰਨ 'ਚ ਸੀ ਔਰ ਮਹੱਲਾ ਦੂਜਾ ਗੁਰੂ ਅੰਗਦ ਸਾਹਿਬ ਆਪ ਇਸ ਬਾਬਤ ਲਿਖ ਰਹੇ ਨੇ ਕਰਦਾ ਸੀ ਆਪ ਸੱਤਾ ਬਲਵੰਡਾ ਜੀ ਪੰਨਾ 966 966 ਪੰਨੇ ਤੇ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੇ ਡੂਮ ਆਖੀ ਇਹਨਾਂ ਦੋਨਾਂ ਨੇ ਵਾਰ ਆਖੀ ਔਰ ਉਹ ਪੰਨਾ ਹੈ 966 ਜਿੱਥੋਂ ਅਸੀਂ ਇਹ ਗਿਆਨ ਚੱਕ ਰਹੇ ਹਾਂ ਔਰ ਅਸਲੀ ਹਿਸਟਰੀ ਹੈ ਵੀ ਗੁਰੂ ਨਾਨਕ ਦਾ ਜਿਹੜਾ ਪਹਿਲਾ ਸਿੱਖ ਸੀ ਬਾਬਾ ਲਹਿਣਾ ਕੀ ਕਰਦਾ ਸੀ ਕਰੇ ਤੇ ਗੁਰਪੁਰ ਮਾਇਆ ਕਰੇ ਜੇ ਗੁਰਪੁਰ ਮਾਇਆ ਸਿਲ ਜੋਗ ਅਲੂਣੀ ਜਪੀਏ ਸਿਲ ਜੋਗ ਅਲੂਣੀ ਜਪੀਏ ਲੰਗਰ ਮੁਸਲਮਾਨੀ ਲਫ਼ਜ਼ ਹੈ ਆਹ ਜਿਹੜਾ ਗੁਰੂ ਕਾ ਲੰਗਰ ਇੰਨਾ ਪ੍ਰਧਾਨ ਹੈ ਸਾਡਾ ਉਹ ਭਾਈ ਸਿੱਖੋ ਆਪਣੀ ਬਾਣੀ ਦੇਖ ਇਹ ਲੰਗਰ ਇੱਕੋ ਵਾਰੀ ਬਾਣੀ ਚ ਆਇਆ ਲਫ਼ਜ਼ ਲੰਗਰ ਮੁਸਲਮਾਨ ਫਕੀਰਾਂ ਦਾ ਚੱਲਦਾ ਸੀ ਦੇਗਾਂ ਦਾ ਮਾਰ ਮੁਸਲਮਾਨ ਫਕੀਰ ਇਹ ਮੁਸਲਮਾਨੀ ਲਫ਼ਜ਼ ਹੈ ਮੁਸਲਮਾਨੀ ਲਿਖਾਰੀ ਹੈ ਲੰਗਰ ਸਾਡੀ ਬਾਣੀ ਚ ਕਿਤੇ ਨਹੀਂ ਹੈ ਲਫ਼ਜ਼ ਹੋਰ ਲੰਗਰ ਕਾਹਦਾ ਹੈ ਸਾਡਾ ਸ਼ਬਦ ਦਾ ਲੰਗਰ ਹੈ ਆਹ ਬਾਬਾ ਲਹਿਣਾ ਦੀ ਬਾਬਤ ਆਪ ਮੁਸਲਮਾਨ ਲਿਖਾਰੀ ਕਹਿ ਵੀ ਉਹਨੇ ਕਿਹੜਾ ਲੰਗਰ ਚਲਾਇਆ ਸੀ ਇੱਥੇ ਮਾਤਾ ਖੀਵੀ ਦੇ ਹੱਥ 'ਚ ਭਾਈ ਵੀਰ ਸਿੰਘ ਨੇ ਕੜਛਾ ਫੜਾ ਤਾ ਐਡੀਆਂ ਗਲਤ ਹਿਸਟਰੀਆਂ ਉੱਧਰ ਸਾਡੀ ਬਾਣੀ ਕਹਿ ਰਹੀ ਹੈ ਵੀ ਲੰਗਰ ਆ ਕਿਹੜਾ ਲੰਗਰ ਚੱਲ ਰਿਹਾ ਸੀ
ਲੰਗਰ ਚੱਲੇ ਗੁਰ ਸ਼ਬਦ ਖਾਰੇ
ਰੱਬ ਦੇ ਨਾਮ ਦਾ ਲੰਗਰ ਚੱਲਦਾ ਸੀ ਸ਼ਬਦ ਦਾ
ਲੰਗਰ ਚੱਲੇ ਗੁਰ ਸ਼ਬਦ ਹਰੇ ਲੰਗਰ ਚੱਲੇ ਗੁਰ ਸ਼ਬਦ ਹਰੇ ਕੋਟੇ ਨਾ ਆ
ਸ਼ਬਦ ਦੀ ਤੋੜ ਨੀ ਕਾਂਖੀ
ਨਾਨਕ ਸ਼ਬਦ ਦਿਲ ਸਭ ਕਿਛ
ਬਾਬੇ ਲੈਣ ਦੀ ਇੰਨੀ ਖੱਟੀ ਸੀ ਕਹਿੰਦੇ ਤੋਟ ਨਹੀਂ ਆ ਸਕਦੀ, ਦੋ ਖੱਟੀਆਂ ਇਕੱਠੀਆਂ ਜਮ੍ਹਾਂ ਹੋ ਗਈਆਂ ਸੀ। ਬਾਬੇ ਨਾਨਕ ਦੀ ਸਾਰੀ ਨਾਮ ਦੀ ਕਮਾਈ ਔਰ ਲੈਣੇ ਦੀ ਦੂਸਰੀ ਖੱਟੀ, ਔਰ ਇਹ ਵਾਰ ਪੌੜੀ ਇੱਥੋਂ ਸ਼ੁਰੂ ਹੁੰਦੀ। ਦੇਖੋ ਕਿੱਡੇ ਉੱਚੇ ਬ੍ਰਹਮ ਗਿਆਨੀ ਸੱਤਾ ਜੀ ਅਤੇ ਬਲਵੰਡਾ ਜੀ ਉਹ ਲਿਖਦੇ ਨੇ ਵੀ ਲੈਣੇ ਦੀ ਦੋ ਹੀ ਫਰਾਤ ਦੀ, ਦੋ ਹੀ ਉਹ ਹੁੰਦੀ ਹੈ ਜਿਸ ਵੇਲੇ ਛਿੰਝ ਪਿੰਡਾਂ 'ਚ ਪੈਂਦੀ ਹੈ ਅਤੇ ਜਿਹੜਾ ਭਲਵਾਨ ਜਿੱਤ ਜਾਂਦਾ ਉਹਦੇ ਹੱਥ 'ਚ ਇੱਕ ਰੁਮਾਲ ਦਿੱਤਾ ਜਾਂਦਾ, ਉਹ ਫਿਰ ਸਾਰੇ ਲੈ ਕੇ ਫੇਰਦਾ ਸਾਰੀ ਛਿੰਝ 'ਚ, ਫਿਰ ਲੋਕ ਉਹਨੂੰ ਰੁਪਈਏ ਉਹਦੇ ਪੀਪੇ ਹੋਰ ਖਾਣ ਵੀ ਆਹ ਭਲਵਾਨ ਜੇਤੂ ਹੈ ਸਭ ਤੋਂ। ਤੋ ਮਹਾਰਾਜ ਕਹਿੰਦਾ ਐਸਾ ਇਹ ਦੂਸਰਾ ਸਿੱਖ ਹੋਇਆ ਗੁਰੂ ਨਾਨਕ ਦਾ, ਇਹਦੀ ਦੋਹੀ ਫਰਾਤੀ ਫੜ ਕੇ ਬਾਬੇ ਨਾਨਕ ਦੇ, ਔਰ ਇਹਦੀ ਆਪਣੀ ਕਮਾਈ ਲਹਿਣੇ ਦੀ ਫਰਾਈਏ ਨਾਨਕ ਲਹਿਣੇ ਦੀ ਫਰਾਈਏ ਨਾਨਕ ਦੋਹੀ ਖੱਟੀ ਹੈ, ਦੋ ਖੱਟੀਆਂ, ਇੱਕ ਬਾਬੇ ਨਾਨਕ ਦੀ ਇੱਕ ਬਾਬੇ ਲਹਿਣੇ ਦੀ ਆਪਣੀ ਕਮਾਈ। ਇਹ ਨੌਂ ਖੱਟੀਆਂ ਫਿਰ ਗਈਆਂ ਗੁਰੂ ਤੇਗ ਬਹਾਦਰ ਸਾਹਿਬ ਤੱਕ, ਔਰ ਦਸਵਾਂ ਯੁੱਗ ਪੁਰਸ਼ 'ਚ ਫਿਰ ਦਸ ਖੱਟੀਆਂ ਪਿਛਲੀ। ਇੰਨੀ ਨਾਮ ਦੀ ਕਮਾਈ ਉਹ ਲਿਖਦੇ ਨੇ ਵੀ ਲਹਿਣੇ ਦੀ ਫਿਰ ਧੁੰਮਾਂ ਪੈ ਗਈਆਂ ਉਹਦੀਆਂ, ਕਿਉਂਕਿ ਉਹਦੇ ਕੋਲ ਦੋ ਖੱਟੀਆਂ ਪਈ।
ਲਹਿਣੇ ਦੀ ਫੇਰਾ ਲਹਿਣੇ ਦੀ ਫੇਰਾ
ਨਾਨਕ 'ਚ, ਉਸ ਸਤਿਗੁਰੂ ਦੀ ਜੋਤ ਆਈ ਸੀ ਬਾਬੇ ਨਾਨਕ 'ਚ, ਉਹ ਗਾਂ ਆਪਣੇ ਸਰੀਰ ਤੋਂ ਬਾਅਦ ਸਤਿਗੁਰੂ ਨਾਂ ਗੁਰੂ ਨਾਨਕ ਦੇ ਸਰੀਰ ਤੋਂ ਬਾਅਦ ਲਹਿਣੇ ਦੇ ਵਿੱਚ ਰੱਖ ਦਿੱਤੀ, ਔਰ ਯੋਗਤ ਵੀ ਉਹੀ ਨਾਮ ਜਪਣ ਵਾਲੀ, ਪਰ ਜੋਤ ਸਤਿਗੁਰੂ ਦੀ ਹੈ। ਉਹ ਜਿਹੜੀ ਸਤਿਗੁਰੂ ਨਾਲ ਮਿਹਰ ਕੀਤੀ ਔਰ ਬਾਬੇ ਨਾਨਕ ਦੇ ਉੱਤੇ, ਔਰ ਉਹਨਾਂ ਦੇ ਅੰਦਰ ਇਹ ਪਹਿਲਾ ਨਾਨਕ ਜੋਤ ਆਈ, ਔਰ ਇਹ ਸਤਿਗੁਰੂ ਦੀ ਜੋਤ ਹੈ ਜਿਹੜੀਆਂ ਨੌ ਮਹੱਲਿਆਂ ਤੱਕ ਫਿਰੀ ਫਿਰ ਵਿੱਚ, ਲੇਕਿਨ ਗਾਂ ਉਹਨਾਂ ਦੀਆਂ ਆਪਣੀਆਂ ਕਮਾਈਆਂ ਨਾਲ ਰਲਦੀਆਂ ਗਈਆਂ। ਤੋ ਮਹਾਰਾਜ ਕਹਿੰਦਾ
ਜੋਤੇ ਓਹਾ ਜੁਗਤੇ ਸਾਏ,
ਉਹ ਨਾਮ ਜਪਣ ਦੀ ਵਿਧੀ ਉਹ ਜੁਗਤ,
ਜੋਤੇ ਓਹਾ
ਜੋਤ ਸਤਿਗੁਰੂ ਦੀ ਜੋਤ,
ਜੋਤੇ ਓਹਾ ਜੁਗਤੇ ਸਾਏ
ਸਹ
ਸਾਇਆ ਪਲਟੀਏ।
ਉਸ ਕਾਲ ਪੁਰਖ ਮਾਲਕ ਨੇ ਸਿਰਫ ਕਾਇਆ ਬਦਲ ਦਿੱਤੀ ਔਰ ਸਤਿਗੁਰੂ ਦੀ ਜੋਤ ਗਾਂਹ ਤੁਰੀ ਫਿਰ ਲਹਿਣੇ ਦੇ ਵਿੱਚ।
ਜੋਤੇ ਓਹਾ ਜੁਗਤੇ ਸਾਏ
ਸਹੇ
ਕਾਇਆ ਫੇਰੇ ਪਲਟੀਏ।
ਉਹ ਕੋਈ ਚਾਨਣੀ ਲਾ ਕੇ ਨਹੀਂ ਸੀ ਬਹਿੰਦੇ ਗੁਰੂ ਗ੍ਰੰਥ ਸਾਹਿਬ, ਇਹ ਦੋ ਥੋੜੇ ਜਿਹੇ ਤੇ ਸਿੱਖ ਸੀ ਗੁਰੂ ਨਾਨਕ ਵੇਲੇ, ਔਰ ਉਸ ਵੇਲੇ ਕੀ ਸੀ ਉਹਨਾਂ ਦੇ ਉੱਤੇ ਸਪਿਰਚੁਅਲਿਜ਼ਮ, ਉਹਦਾ ਰੂਹਾਨੀ ਛਤਰ ਸੀ ਐਸੀ ਉਹਦੀ ਕਮਾਈ ਸੀ
ਵੀ ਚੁੱਲ੍ਹੇ ਸੋ ਛੱਤ ਨਿਰੰਜਨੀ, ਚੁੱਲ੍ਹੇ ਸੋ ਛੱਤ ਨਿਰੰਜਨੀ।
ਨਿਰੰਜਨੀ ਕਹਿੰਦੇ ਮਾਇਆ ਤੋਂ ਰਹਿਤ ਨਿਰ ਅੰਜਨ, ਐਸਾ ਸੀ ਬਾਬਾ ਲਾਲਾ, ਉਹਦੇ ਲਾਗੇ ਮਾਇਆ ਨਹੀਂ ਸੀ ਆ ਸਕਦੀ। ਇੰਨਾ ਉਹਦਾ ਜਲਾਲ ਜਾਂ ਪ੍ਰਕਾਸ਼ ਸੀ ਵੀ ਉਹਦੇ ਉੱਤੇ ਕੀ ਚੁੱਲਦਾ ਸੀ, ਉਹਦੇ ਲਾਗੇ ਮਾਇਆ ਨਹੀਂ ਸੀ ਆ ਸਕਦੀ ਉਸ ਏਰੀਏ ਦੇ ਵਿੱਚ। ਇਸ ਕਰਕੇ ਚੁੱਲੇ ਸੋ ਛੱਤ ਨਿਰੰਜਨੀ, ਛੱਤ ਕਹਿੰਦੇ ਹੈ ਜਿਹੜਾ ਚਾਲਣੀ ਦੇ ਥੱਲੇ ਚਾਂਦੀ ਦਾ ਛੱਬਾ ਲਾਉਂਦੇ ਹਾਂ ਅਸੀਂ, ਜਿੱਦਾਂ ਦੁਰਗਾ ਦੀਆਂ ਆ ਮੰਦਰਾਂ 'ਚ ਲਾਇਆ, ਇਹ ਸਾਡੇ ਵੀ ਹੁਣ ਉਹ ਛੱਬ ਛੱਤ ਉਹਨੂੰ ਕਹਿੰਦੇ ਹੈ ਚੁੱਲੇ ਸੋ ਛੱਤ ਨਿਰੰਜਨੀ। ਇਹ ਹੈ ਵੀ ਸਾਰੀ ਚੀਜ਼ ਦੀ ਮਾਇਆ ਤੂੰ ਉੱਥੇ ਮਾਇਆ ਨਹੀਂ ਵਰਤ ਸਕਦੀ, ਆ ਛੱਤਾਂ ਥੱਲੇ ਚਾਣ ਥੱਲੇ ਗੁਰ ਜਿੱਥੇ ਸਭ ਮਾਇਆ ਦਾ ਕਬਜ਼ਾ, ਪਰ ਉਹਦੇ ਉੱਤੇ ਮਾਇਆ ਨਹੀਂ ਸੀ ਉਹਦੇ ਲਾਗੇ ਜਾ ਸਕਦੀ।
ਚੁੱਲੇ ਸੋ ਛੱਤ ਨਿਰੰਜਨੀ, ਚੁੱਲੇ ਸੋ ਛੱਤ ਨਿਰੰਜਨੀ।
ਉਸ ਤਖ਼ਤ ਤੇ ਬੈਠ ਗਿਆ, ਤਖ਼ਤਾ ਨਹੀਂ ਸੀ ਕਾਲ ਤਖ਼ਤ ਜਾਂ ਫਲਾਂ, ਗੁਰੂ ਕਦੀ ਤਖ਼ਤਾਂ ਜਾਂ ਲਾ ਕੇ ਨਹੀਂ ਸੀ ਬੈਠਦੇ, ਇੰਨੀ ਹੋਮੇ ਸੀ ਮੰਜੀ ਤੇ ਬੈਠਦੇ ਸੀ, ਸਿੱਧੇ ਸਿੱਧੇ ਜੇ ਸਿੱਖਾਂ 'ਚ ਰਲ ਕੇ ਬੈਠ ਕੇ ਮੰਜੀਆਂ 'ਤੇ ਬੈਠਦੇ ਸੀ। ਇਹ ਹੁਣ ਤਸਵੀਰਾਂ ਝੂਠੀਆਂ ਬਣਾਈਆਂ ਸਾਰੀਆਂ, ਪਰ ਬਾਬੇ ਦੀ ਬਾਲੀ ਲਿਖ ਰਿਹਾ ਵੀ ਉਹ ਮਾਇਆ ਤੋਂ ਰਹਿਤ ਜਿਹੜਾ ਅੰਦਰ ਤਖ਼ਤ ਹੈ ਉਹਦੇ 'ਤੇ ਉਹ ਬੈਠਾ ਸੀ।
ਚੁੱਲੇ ਸੋ ਛੱਤ ਨਿਰੰਜਨੀ, ਮਲੇ ਤਖ਼ਤ ਬੈਠਾ ਗੁਰ ਹਟੀਐ।
ਉਹ ਜਿਹੜੀ ਬਾਬੇ ਨਾਨਕ ਨੇ ਹੱਥ ਚਲਾਈ ਸੀ ਨਾਮ ਦੀ, ਆ ਬੈਠ ਗਿਆ ਸੱਟੀ ਦੇ ਉੱਤੇ।
ਆਜ ਮੈਂ ਬੈਸਿਓ ਹਰ ਹਾਟ, ਆਜ ਮੈਂ ਬੈਸਿਓ ਹਰ ਹਾਟ, ਆਜ ਮੈਂ ਬੈਸਿਓ।
ਗੁਰੂ ਅਰਜਨ ਪਾਤਸ਼ਾਹ ਕਹਿੰਦਾ ਮੈਂ ਨਹੀਂ ਹੁਣ ਉਹ ਸੱਟੀ ਤੇ ਬੈਠਣ ਲੱਗਾ ਹੈ।
ਆਜ ਮੈਂ ਬੈਸਿਓ ਹਰ ਹਾਟ, ਆਜ ਮੈਂ
ਦੇਖੋ ਕਿੱਡੀ ਵੱਡੀ ਹੈ ਜੀ।
ਸਾਮ ਨਾਮ ਸਾਂਝੀ ਕਰ ਜਨ ਸਿਆ, ਰਾਮ ਨਾਮ ਸਾਂਝੀ ਕਰ ਜਨ ਸਿਆ।
ਜਿਹੜੇ ਗੁਰੂ ਪਦਵੀਆਂ ਸੀ ਜਾਂ ਭਗਤ ਸੀ, ਇਹਨਾਂ ਦਾ ਕਾਮਨ ਅਕਾਊਂਟ ਹੁੰਦਾ ਸੀ ਰੱਬ ਦੇ ਨਾਲ ਜਾਂ ਆਪਣੇ ਗੁਰੂ ਦੇ ਨਾਲ। ਇੱਕ ਕਾਮਨ ਕਾਪੀ ਹੁੰਦੀ ਨਾ ਹਸਬੈਂਡ ਵਾਈਫ ਦੀ ਬੈਂਕ ਦੀ, ਉਹ ਕਹਿੰਦਾ ਮੈਂ ਐਸਾ ਕਾਮਨ ਬੈਲੈਂਸ ਖੋਲ ਲਿਆ ਆਪਣੇ ਗੁਰੂ ਦੇ ਨਾਲ, ਔਰ ਉਹਦਾ ਕੀ ਫਾਇਦਾ ਹੈ।
ਜਾਉਂ ਨਾ ਜੰਮ ਕੇ ਘਾਟ, ਜਾਉਂ ਨਾ ਜੰਮ ਕੇ ਘਾਟ, ਤੇ ਆਜ ਮੈਂ ਬੈਸਿਓ, ਆਜ ਮੈਂ ਨਾਮ ਰਾਸ ਸਾਂਝੀ ਕਰ ਜਨ ਸਿਆ, ਨਾਮ ਰਾਸ ਤੇ ਸਾਂਝੀ ਕਰ ਜਨ ਸਿਆ, ਜਾਉਂ ਨਾ ਜੰਮ ਆਜ ਮੈਂ ਸਿਆ। ਚੁੱਲੇ ਸੋ ਛੱਤ ਨਿਰੰਜਨੀ, ਚੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹਟੀਐ।
ਉਸ ਹੱਟੀ ਤੇ ਕੀ ਕਰਦਾ ਸੀ, ਹੱਟੀ ਤੇ ਤੱਕੜੀ ਨਹੀਂ ਸੀ ਤੋਲਦਾ। ਆ ਬਾਬੇ ਨਾਨਕ ਦੀ ਮੁਤਾਬਕ ਐਡਾ ਵੱਡਾ ਚਾਰਟਰਡ ਅਕਾਊਂਟ ਉਸ ਮੁਗਲ ਬਾਦਸ਼ਾਹ ਦਾ, ਔਰ ਸੁਲਤਾਨਪੁਰ ਲੋਧੀ ਦਾ ਐਡਾ ਵੱਡਾ ਉਹਦਾ ਰੁਤਬਾ, ਐਡਾ ਲਾਇਕ ਗੁਰੂ ਨਾਨਕ, ਉਹਨੂੰ ਤਕੜੀ ਤੋਲਦਾ ਸੀ ਜੀ, ਤੇਰਾ ਹੀ ਤਕੜੀ ਤੋਲਦਾ ਸੀ। ਉਹ ਐਡਾ ਵੱਡਾ ਲਾਇਕ ਚਾਰਟਰਡ ਅਕਾਊਂਟ ਸੀ ਜਿਹੜਾ ਕਿ ਆਪਣੇ ਜੀਜੇ ਦੇ ਕਹਿਣ ਦੇ ਉੱਤੇ, ਉੱਥੇ ਭੈਣ ਨਾਨਕੀ ਦੇ ਹਸਬੈਂਡ ਦੇ ਕਹਿਣ ਦੇ ਉੱਤੇ ਉਹਨੇ ਮੁਗਲ ਦਾ ਉਸ ਬਾਦਸ਼ਾਹ ਜਿਹੜਾ ਦਿੱਲੀ ਦਾ ਸਾਂਢੂ ਸੀ, ਜਿਹੜਾ ਦਿੱਲੀ ਪਤ ਪਠਾਨ ਸੀ ਉਹਦਾ, ਸੁਲਤਾਨਪੁਰ ਲੋਧੀ ਵਾਲੇ ਦੋਨੋਂ ਬਾਦਸ਼ਾਹ ਸਾਂਢੂ ਸੀ ਆਪਸ 'ਚ, ਐਡਾ ਵੱਡਾ ਉਹਦਾ ਰਾਜ ਔਰ ਸਾਰਾ, ਐਡਾ ਹਿਸਾਬ ਕਿਤਾਬ ਹਿੰਦੂ ਸਾਂਭਦੇ ਸੀ, ਮੁਸਲਮਾਨ ਲੜਨ ਦੇ ਉਹਨਾਂ ਨੂੰ ਸੀ ਪਤਾ ਕਿੱਦਾਂ ਖੱਤਰੀ ਜਾਂ ਮੁਸਲਮਾਨ ਸਾਡੇ ਇਹ ਲੋਕ ਸਾਂਭਦੇ ਸੀ। ਉਹਨਾਂ ਨੇ ਕਿਹਾ ਓਏ ਬਾਬਾ ਤੂੰ, ਤੇਰੇ ਵਰਗਾ ਕੋਈ ਹੋਰ ਬੰਦਾ ਨਹੀਂ ਹੈ, ਕੰਮ ਬਹੁਤ ਵੱਧ ਗਿਆ। ਉਹ ਕਹਿੰਦੇ ਜੀ ਮੇਰਾ ਇੱਕ ਸਾਲਾ ਹੈਗਾ ਪਰ ਉਹ ਮਸਤ ਰਹਿੰਦਾ, ਉਹਨੂੰ ਮੈਂ ਮਿਲਾਵਾਂਗਾ ਜੇ ਕਿਤੇ ਆ ਜਾ ਇੱਥੇ। ਉਹ ਬੜਾ ਲਾਇਕ ਹੈ। ਇਹ ਅਸਲ ਹਿਸਟਰੀ ਹੈ ਬਾਬੇ ਨਾਨਕ ਦੀ। ਬਾਬੇ ਨਾਨਕ ਨੂੰ ਫਿਰ ਮੰਗਵਾਇਆ ਉਹਨੇ, ਆਣ ਕੇ ਉੱਥੇ ਸਾਰਾ ਹਿਸਾਬ ਕਿਤਾਬ ਦੇ ਦਿੱਤਾ। ਪਰ ਬਾਬੇ ਨਾਨਕ ਦੇ ਨਾਲ ਮਰਦਾਨਾ ਜੀ ਸਾਰਾ ਰਹਿੰਦੇ ਸੀ, ਉਹ ਵੀ ਨਾਲ ਹੀ ਆ ਗਿਆ ਉੱਥੋਂ ਤਲਵੰਡੀ ਤੋਂ। ਕਹਿਣ ਲੱਗਾ ਕਈ ਉਹਦੇ ਆਉਂਦਾ ਪ੍ਰਾਂਤੀ ਤੋਂ, ਪ੍ਰਾਂਤਨ ਜਨਮ ਸਾਖੀ ਵਲੈਤ ਵਾਲੀ ਚੋਂ ਮੈਂ ਜਾ ਕੇ ਇੰਗਲੈਂਡ ਪੜ੍ਹੀ, ਉਹ ਚੋਂ ਦੇਖਿਆ ਵੀ ਬਾਬਾ ਕਹਿੰਦਾ ਜੇ ਤੋ ਖਤਮ ਹੀ ਨਹੀਂ ਹੋਤਾ, ਹਮ ਨਾਮ ਕਿਸ ਵਕਤ ਜਾਪੇ, ਅਰੇ ਜੀ ਸਾਰੇ ਰਜਿਸਟਰ ਉੱਪਰ ਲੈ ਚਲੋ ਚੁਆਰੇ ਪੈ, ਹਮ ਦੋਨੋਂ ਮੈਂ ਜਲਦੀ ਖਤਮ ਕਰਕੇ ਫਿਰ ਬੇਚ ਕੇ ਕਿਨਾਰੇ ਜਾਤੇ ਹੈ, ਵਹਾਂ ਨਾਮ ਜਪੇ, ਜੇ ਤੋ ਖਤਮ ਹੀ ਨਹੀਂ ਹੋਤਾ ਸਾ। ਐਡੇ ਉਹ ਐਡਾ ਲਾਇਕ ਸੀ, ਪਰ ਆਪਣੀ ਡਿਊਟੀ ਦੇ ਐਡੇ ਪੱਕੇ ਸੀ, ਰਾਤ ਤੱਕ ਕੰਮ ਕਰਦਾ ਸੀ ਆਪਣਾ, ਕਰਕੇ ਕਹਿੰਦਾ ਚਲੋ ਅਬ ਚਲੇ। ਇਸ ਕਰਕੇ ਬਾਬਾ ਨਾਨਕ ਚਾਰਟਰਡ ਅਕਾਊਂਟੈਂਟ ਸੀ, ਜਿਹੜਾ ਅੱਜ ਕੱਲ੍ਹ ਸਭ ਤੋਂ ਵੱਡਾ ਐਡਾ ਵੱਡਾ ਲਾਇਕ ਬੰਦਾ, ਅਤੇ ਉਹਨੂੰ ਤਕੜੀ ਤੋਲਣ 'ਤੇ ਲਾ ਤਾ। ਮੈਂ ਹੈਰਾਨ ਹਾਂ, ਸੁਲਤਾਨਪੁਰ ਲੋਧੀ ਜਾ ਕੇ ਜਿੱਥੇ ਮੈਂ ਦੇਖਿਆ ਉਹ ਸ਼ੀਸ਼ੇ ਦੀ ਇੱਕ ਚੀਜ਼ ਬਣਾ ਕੇ ਆਲੇ ਦੁਆਲੇ ਕੇਸ ਲਾ ਕੇ ਉੱਤੇ ਪੁਜਾਰੀਆਂ ਨਾ ਆ ਬੇਈ ਚੂ ਬੱਟੇ ਫੜ ਕੇ ਅਤੇ ਉਹਦੇ 'ਚ ਰੱਖੇ। ਉਹ ਮਾਈਆਂ ਆਉਂਦੀ, ਹਾਂ ਬਾਬਾ ਇਹਨਾਂ ਨੇ ਬੱਟਿਆਂ ਨਾਲ ਤੋਲਦਾ ਸੀ, ਮੈਂ ਪੁਜਾਰੀਆਂ ਨੂੰ ਕਿਹਾ ਮੈਂ ਕਿਉਂ ਕੌਮ ਦੀ ਬੇੜੀਆਂ 'ਚ ਬੱਟੇ ਪਾਉਣ ਲੱਗੇ ਹੋ ਤੁਸੀਂ? ਬਾਬਾ ਨਾਨਕ ਬੱਟੇ ਤੋਲਦਾ ਸੀ, ਐਡਾ ਵੱਡਾ ਆਦਮੀ ਤੁਸੀਂ ਉਹਨੂੰ ਕਦੀ ਤੁਸੀਂ ਹਿਸਟਰੀ ਸ਼ਬਦਾਂ ਰਾਹੀਂ ਜਾਂ ਸਾਰੀ ਚੀਜ਼ ਅਸਲ ਨਹੀਂ ਡੱਬੀ, ਜੋ ਕਹਾਣੀ ਬਣਾ ਤੀ ਸੂਰੀ ਪ੍ਰਕਾਸ਼ ਜਾਂ ਕਿਸੇ ਨੇ ਜਨਮ ਸਾਖੀਆਂ ਉਹ ਲਈ ਫਿਰਦੇ ਹੋ। ਬਾਬਾ ਜੀ ਡੁੱਬ ਗਿਆ ਸੀ, ਫਿਰ ਹਿਸਾਬ ਕਿਤਾਬ ਪੂਰਾ ਨਹੀਂ ਸੀ, ਉਹਨੇ ਖੁਦਕੁਸ਼ੀ ਕਰ ਲਈ ਸੀ, ਸੁਇਸਾਈਡ, ਡੁੱਬ ਗਿਆ ਉਹ, ਡੁੱਬ ਗਿਆ ਉਹ। ਕਹਿੰਦੀ ਜੀ ਨਹੀਂ, ਫਿਰ ਜੀ ਪਿਆ, ਫਿਰ ਤਾਂ ਲੱਭਾ, ਡੁੱਬੀ ਭੇਟਾਂ ਅਤੇ ਜਾ ਲੱਗੀ ਨਸ਼ਹਿਰੇ, ਅਪ ਸਟ੍ਰੀਮ ਜਾ ਕੇ ਬਾਬਾ ਲੱਭਾ। ਬਾ ਕਿਹਾ ਯਾਰ ਕਦੀ ਗੱਲਾਂ ਐਸੀਆਂ, ਮੈਂ ਸਾਰੀਆਂ ਰਾਫਾ ਕੀਤੀ ਉੱਥੇ, ਦੇਖਿਆ ਜਾ ਕੇ ਮੈਂ ਸਾਰੀ ਚੀਜ਼। ਉਹ ਬਾਬਾ ਸਿਰ ਪਾਰਲੇ ਬੰਨੇ ਬੇਈ ਦੇ ਕੰਢੇ ਜੰਗਲ ਹੈ, ਉਸ ਵੇਲੇ ਜੰਗਲ ਹੁੰਦਾ ਸੀ, ਔਰ ਉੱਥੋਂ ਦੀ ਜੀ ਟੀ ਰੋਡ ਲੰਘਦੀ ਸੀ ਸ਼ੇਰ ਸ਼ਾਹ ਸੂਰੀ ਵਾਲੀ, ਉਹ ਪੁਲ ਹਲੀ ਤੱਕ ਉਸ ਜ਼ਮਾਨੇ ਦਾ ਟੱਠਾ ਪਿਆ ਹੈ, ਉਹਦੇ ਪਾਰ ਬੜਾ ਭਲਾ ਜੰਗਲ ਸੀ। ਬਾਬਾ ਜੀ ਮਰਦਾਨੇ ਨੂੰ ਲੈ ਕੇ ਕਈ ਵਾਰੀ ਉੱਥੇ ਚਲੇ ਜਾਂਦੇ ਸੀ, ਔਰ ਉੱਥੇ ਇੱਕ ਦੋ ਦਿਨ ਅਕਾਂਤ 'ਤੇ ਰਹਿ ਕੇ ਨਾਮ ਜਪਦੇ ਸੀ। ਉੱਥੋਂ ਬਾਅਦ ਉਹ ਆ ਗਏ, ਲੇਕਿਨ ਇਹਨਾਂ ਨੇ ਕਹਾਣੀ ਐਸੀ ਬਣਾਤੀ, ਉਹ ਬੱਟੇ ਬੁੱਟੇ ਕੋਈ ਨਹੀਂ ਤੋਲੇ, ਉਹ ਵੀ ਇਸੇ ਹੱਟੀ 'ਤੇ ਬੈਠਾ ਸੀ। ਨਾਮ ਰਾਸ ਸਾਂਝੀ ਕਰ ਜਨ ਸਿਓ, ਨਾਮ ਰਾਸ ਹੇ ਸਾਂਝੀ ਕਰ ਜਨ ਸਿਓ, ਹੇ ਜਾਣਾ ਜਮ ਕੇ ਘਾਟ, ਹੇ ਜਾਣਾ ਜਮ ਕੇ ਘਾਟ, ਕਹਾ ਕਰੇ ਬਪਰਾ ਜਮ ਡਰ ਪੈ, ਕਹਾ ਕਰੇ ਬਪਰਾ ਜਮ ਡਰ ਪੈ, ਹੇ ਗੁਰਮੁਖ ਹਿਰਦੇ ਮੁਰਾਰੀ, ਮਲ ਤਖਤ ਬੈਠਾ ਗੁਰ ਹਟੀਏ, ਕਰੇ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਰੀ ਚਟੀਏ, ਲੰਗਰ ਚੱਲੇ ਗੁਰ ਸਭ ਦੇ ਹਰੇ, ਲੰਗਰ ਗੁਰ ਸਭ ਦੇ ਹਰੇ, ਤੋਤੇ ਨਾ ਆਵੀ ਖਟੀਏ। ਉਹਨੇ ਦੋਈਂ ਦੋਈਂ ਹੱਥੀਂ ਫਿਰ ਜਿਹੜੀ ਰੱਬ ਅਕਾਲ ਪੁਰਖ ਵੱਲੋਂ ਗੁਰੂ ਨਾਨਕ ਦੇ ਥਰੂ ਉਹਨੂੰ ਇਹ ਖਰਚ ਆਇਆ ਸੀ, ਇਬਾਦਤ ਦਾ, ਬੰਦਗੀ ਦਾ, ਨਾਮ ਜਪਣ ਦੀ ਕਮਾਈ ਦਾ, ਉਹਨਾਂ ਦੋਵਾਂ ਹੱਥਾਂ 'ਚ ਫਿਰ ਲੈ ਕੇ ਵੰਡੀ ਦੋਈਂ ਦੋਈਂ ਹੱਥੀਂ ਨਾਲ। ਅੱਗੇ ਉਹ ਲਫ਼ਜ਼ ਆਉਣਗੇ ਔਰ ਠੇਠ ਪੰਜਾਬੀ ਦੇ ਲਫ਼ਜ਼, ਖਰਚੇ ਦਿੱਤੇ ਖਸਮ, ਖਸਮ ਦਾ ਖਰਚਾ ਦਿੱਤਾ ਸੀ ਨਾਮ ਦੀ ਕਮਾਈ, ਖਰਚੇ ਦਿੱਤੇ ਖਸਮ, ਆਪ ਖੈਰ ਦੀ ਖੈਰ ਦਬਟੀਏ, ਦਬਟੀਏ ਕਹਿੰਦੇ ਦਬ ਕੇ ਉਹਨੇ ਵੰਡੀ, ਫਿਰ ਆਪ ਖੈਰ ਦੀ ਖੈਰ ਦਬਟੀਏ। ਅਗਲਾ ਆ ਗਿਆ ਜਿਹੜਾ ਕਿ ਅਸੀਂ ਪਿਆਰ ਸਤਿਕਾਰ ਨਾਲ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਖੋਲ੍ਹਣ ਲੱਗੇ ਹੋਵੇ, ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਛੱਟੀ ਹੈ, ਆ ਦੇਖੋ ਕਿੱਥੇ ਪਾੜੀ ਆਈ। ਉਹ ਭਾਈ ਉਹਦਾ ਮਤਲਬ ਹੈ ਆਪਣੇ ਇੰਨੀ ਉਹਦੀ ਕਮਾਈ ਸੀ, ਮਹਾਰਾਜ ਕਹਿੰਦੇ ਉਹ ਜਿਹੜੀ ਸਿਫਤ ਨਾਮ ਜਪਦਾ ਸੀ ਔਰ ਇੰਨਾ ਨਾਮ ਜਪਦਾ ਸੀ ਉਹਨੂੰ ਨੂਰ ਅਰਸ਼ੋਂ ਕੁਰਸ਼ੋਂ ਨੂੰ ਚੱਟਿਆ ਐਡੀ ਚੜਾਈ ਸੀ ਅੰਦਰਲੀ ਤੋ ਮਹਾਰਾਜ ਕਹਿੰਦੇ ਹੋ ਵੈ
ਸਿਫਤੇ ਖਸਮ ਦੀ ਹੋ ਵੈ ਸਿਫਤੇ ਖਸਮ ਦੀ
ਨੂਰ ਅਰਸ਼ੋਂ ਕੁਰਸ਼ੋਂ ਚੱਟਿਆ
ਚੱਟਣਾ ਹੁੰਦਾ ਇੰਨਾ ਨੂਰ ਆ ਗਿਆ ਸੀ ਜਿੱਦਾਂ ਪੈਲੀ ਦੇ ਵਿੱਚ ਕਈ ਵਾਰੀ ਪਾਣੀ ਬਾਹਰੋਂ ਖਾਲਦਾ ਸੀ ਚੱਟਦੇ ਚੱਟਿਆ ਚੱਟਦੇ ਉਹ ਇੰਨਾ ਉਹਨਾਂ ਕੋਲ ਨੂਰ ਸੀ ਏਦਾਂ ਇੰਨਾ ਅੰਦਰ ਸਾਂਭਿਆ ਨਹੀਂ ਸੀ ਜਾਂਦਾ ਦੋ ਹੱਥਾਂ ਨਾਲ ਇਹ ਦਾਤ ਵੰਡ ਰਿਹਾ ਸੀ ਗੁਰੂ ਅੰਗਦ ਸਾਹਿਬ ਤੋਂ ਮਹਾਰਾਜ ਕਹਿੰਦੇ
ਨੂਰ ਅਰਸ਼
ਅਰਸ਼ ਕਹਿੰਦੇ ਅਸਮਾਨਾਂ ਦਾ ਜਿੰਨਾ ਸੀ ਮੁਸਲਮਾਨੀ ਲਫ਼ਜ਼ ਆ ਰਹੇ ਨੇ ਅਰਸ਼ ਔਰ ਕੁਰਸ਼
ਨੂਰ ਅਰਸ਼
ਸੱਚਾ ਪਾਤਸ਼ਾਹ ਅਕਾਲ ਪੁਰਖ ਹੈ ਇਸ ਸਟੇਜ ਤੇ ਆਣ ਕੇ ਅੰਦਰ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹੈ ਸੱਚਾ ਪਾਤਸ਼ਾਹ ਕੋਈ ਗ੍ਰੰਥ ਸਾਹਿਬ ਨਹੀਂ ਹੈ ਸੱਚਾ ਪਾਤਸ਼ਾਹ ਗੁਰੂ ਨਾਨਕ ਨਹੀਂ ਹੈ ਸੱਚਾ ਪਾਤਸ਼ਾਹ ਅਕਾਲ ਪੁਰਖ ਹੈ ਨਾ ਹੀ ਲੈਣੇ ਤੇ ਵਰਦੀ ਔਰਤ ਨਾ ਲਿਖਿਆ ਕੋਈ ਸੱਚਾ ਪਾਤਸ਼ਾਹ ਕਾਲ ਪੁਰਖ ਤੋਂ ਬਗੈਰ ਨਹੀਂ ਹੋ ਸਕਦਾ
ਮਾਲ ਜਨਮ ਜਨਮ
ਕਿੱਦਾਂ ਕੱਟਾਂਗੇ ਅਸੀਂ ਜਿਸ ਤੱਕਰ ਜੋ ਫਰਮਾਇਆ ਗੁਰਮੰਤਰ ਪੰਜ ਸਿੱਖ ਸਾਨੂੰ ਖੰਡੇ ਵਾਟੇ ਦੀ ਥਪੋਲ ਥਾਣੀ ਬੋਲ ਬੋਲ ਕੇ ਦਰੜਾਉਂਦੇ ਹੈ ਇੰਚਕਰ ਅਸੀਂ ਉਹਨੂੰ ਨਹੀਂ ਜਪਾਂਗੇ ਅਸੀਂ ਉਹਦਾ ਫਰਮਾਇਆ ਕੰਮ ਆ ਨਹੀਂ ਸਕਦੇ
ਸੱਚ ਜੇ ਗੁਰੇ ਫਰਮਾਇਆ ਫੇ ਸੱਚ ਜੇ ਗੁਰੇ ਫਰਮਾਇਆ
ਕਿਉਂ
ਤੂੰ ਬੋਲੋ ਹਟੀਏ
ਅਸੀਂ ਬੋਲੀ ਜਾਣਾ ਨਾਮ ਸਾਨੂੰ ਹੁਕਮ ਹੀ ਹੈ
ਕਿਉਂ ਤੂੰ ਬੋਲੋ
ਬਾਬਾ ਲੈਣਾ ਬੋਲੀ ਜਾਂਦਾ ਸੀ
ਕਰੇ
ਸੱਚ ਕੀ ਹੈ ਉਹ ਸੱਚ ਵੀ ਬਾਣੀ ਚੋਂ ਕੱਢਣਾ ਹੈ
ਗੁਰੇ ਮੰਤਰ ਸ਼ਬਦ ਗੁਰੇ ਮੰਤਰ ਸ਼ਬਦ ਸੱਚ ਸੱਚ ਜੁਗਾ